देने के प्रॉपर्टी किस कोल जाएगी, कस्टडी किसनु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्ना सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।
आप सुन रहे हैं WTR 770 AM साउथ ओवर्स ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
साउथ एशियन मीडिया ग्रुप Why Media? Why Media? Why Media? Why Media has 6 media platforms. Newspaper, Midweek, Radio, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The biggest South Asian media group. Why Media? Why Media? Why Media? You can listen to the headlines anywhere. Anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
साउथ एशियन पल्स प्राइम टाइम में आप सबका स्वागत है। हमारे लिसनर्स को बताना चाहते हैं जहाँ थर्सडे मॉर्निंग वेंसडे मॉर्निंग की हम बात कर रहे हैं, वैसे मैं एक दिन आगे चल रही हूँ, वेंसडे मॉर्निंग की अगर हम बात करें तो मौसम का हाल, इट्स करेंटली 17, फील्स लाइक 17, पार्टली क्लाउडी। एंड जहाँ मौसम की अपडेट हमारे लिसनर्स तक पहुंचा रहे हैं, मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं वाई मीडिया के सारे प्लेटफॉर्म्स के साथ। और वाई मीडिया के सारे प्लेटफॉर्म्स के साथ जुड़े रहना चाहते हैं तो वाई मीडिया टीवी ऐप के साथ आपने जुड़ना है। इंजॉय करते हैं आप लाइव टीवी, लाइव रेडियो, southasiandaily.com हमारा फेसबुक पेज एंड southasiandaily.com हमारी वेबसाइट। जो लिसनर्स घर पर हैं उन्हें कहना चाहते हैं चैनल वाई पर ट्यून इन कर लीजिए आप, और चैनल वाई अब फ्री प्रीव्यू पर है, रॉजर्स 857, बेल 828, टेलिस 2418 पर भी अब आप चैनल वाई को देख सकते हैं, एंजॉय कर सकते हैं सारी लेटेस्ट अपडेट्स। अपडेट की बात करें तो आपके लिए मिड वीक न्यूज़पेपर आज पूरे जीटी में अवेलेबल है, आप ले सकते हैं, पढ़ सकते हैं फॉर स्टोरी बिहाइंड दी हेडलाइंस। अब जहां स्टोरी बिहाइंड दी हेडलाइंस की बात कर रहे हैं वहीं पर बात करेंगे युधीर जी के साथ, जो अपडेट्स लेकर बिल्कुल तैयार है और हमारे लिसनर्स की जानकारी के लिए बताना चाहते हैं। बहुत अच्छा मौका अब आपके लिए है अगर आप एक घर लेने के बारे में सोच रहे हैं, इन्वेस्ट करने के बारे में सोच रहे हैं, क्योंकि मॉडर्न प्लस डिटैच्ड घर अब आपके लिए आगे है राइट इन द सिटी। न्यू 26 होम एनक्लेव एट एग्लिंटन प्लस वार्डन शुरू हो रहे हैं फ्रॉम अ मिलियन, फिनिश बेसमेंट वैल्यू $40,000 प्लस $7,500 इन अपग्रेड, 20 मिनट्स की दूरी पर है फ्रॉम टू मिड टाउन वाया एग्लिंटन क्रॉस टाउन, क्लोज टू शॉप्स, नेचर ट्रेल एंड मच मोर। v26.ca आपने जाना है इनकी वेबसाइट पर, जानकारी लेनी है आपने इस प्रोजेक्ट के बारे में, या फिर आप कॉल कर सकते हैं 4169010833 पर, 4169010833 पर आप कॉल करके जो है सारी जानकारी ले सकते हैं। और साथ ही साथ बताना चाहते हैं हमारे लिसनर्स को, जब बात आती है प्रीमियम मेंसवेयर ब्रांड की तो बात आती है स्पीयर एंड मिके की, 100% इजिप्शियन कॉटन शर्ट, मरीनो वूल सूट, जैकेट, ट्राउजर्स अगर आप लेना चाहते हैं तो स्पीयर एंड मिके पर आपने जाना है, 1535 मेयर साइड ड्राइव, यूनिट 20, मिसिसागा, स्पीयर एंड मिके के बारे में हमारे लिसनर्स को बता रहे हैं। और मॉर्गेज कराना चाहते हैं, मॉर्गेज से रिलेटेड कोई भी परेशानी है तो हैरी तालीवाल जी को करना है आपने कॉल, मॉर्गेज स्पेशलिस्ट कौशिया बैंक, 4166176969 पर आप कॉल कीजिए, जानकारी जो है वो ले सकते हैं। और आईवी रूज ओकविल में लेकर आ रहे हैं आपके लिए फ्री होल टाउन होम्स, 31 फीट, 35-41 सिंगल्स, और इनके दिन आपने जाना है इनके सेल्स सेंटर पर इस प्रोजेक्ट की जानकारी के लिए, 471 डिंडा स्ट्रीट वेस्ट पर आपने पहुंचना है फॉर आईवी रूज, ये जो ओकविल में लेकर आ रहे हैं आपके लिए टाउन होम्स एंड डिटैच्ड होम्स। सो बहुत सारी अपडेट्स हैं बिल्कुल पहुंचानी है आप तक, वीर जी तैयार है लेकर हेडलाइंस, स्टोरी बिहाइंड दी हेडलाइंस जानेंगे वीर जी के साथ। और साथ ही साथ बता दें जो बात आती है आपके बच्चों के अच्छे फ्यूचर की, तो बात आती है यूसी मैथ्स के, बिकॉज मैथ्स प्रोग्राम की 3 मिलियन से ज्यादा बच्चों को ये ट्रेन करते हैं वर्ल्ड वाइड, यूसी मैथ्स, UCMAS.ca पर आपने जाना है, सारी जानकारी जो है आपने लेनी है UCMAS.ca पर जाकर आप सारी जानकारी ले सकते हैं। एंड लिव बाय द लेक इन एस फिल द कोवेट बेल एयर शोर अब आने जा रहा है 5th October सुबह 11 बजे, न्यू कलेक्शन है ऑफ 36 foot, 50 foot डिटैच होम्स, एंड इसमें आपके लिए ब्रिक स्टोन एंड स्टूको डिजाइन है विद 2 car गैराज, कुछ ही मिनटों की दूरी पर फ्रॉम हाईवे 400, गो ट्रांजिट, शॉपिंग, बीचेस, गोल्फ स्कूल्स एंड मच मोर, फ्लेक्सिबल डिपॉजिट स्ट्रक्चर है एंड इमीडिएट टू 2 year क्लोजिंग। आपने जाना है thecoveinnisfil.ca पर जाकर आप सारी जानकारी जो है वो ले सकते हैं। तो ये कुछ स्पेशल प्रोजेक्ट आने जा रहे हैं आप सबके लिए और इसकी जानकारी लगातार हम आप तक पहुंचाते रहेंगे। और साथ ही साथ हमारे जो लिसनर्स हैं युधीर जी बिल्कुल तैयार हैं आप तक पहुंचाने के लिए अपडेट, उनसे भी आपकी बात कराने वाले हैं और हमारे जितने भी लिसनर्स हैं उन्हें बता देते हैं, अगर आप एक अच्छा कॉलिंग प्लान चाहते हैं, डेटा प्लान चाहते हैं, ट्रकर चाहते हैं, रोमिंग फ्री प्लान, तो पहुंचना है आपने मेविजन स्टील्स के इंटरसेक्शन पर कूडो टेलेस का स्टोर, जी हाँ कूडो टेलेस के स्टोर पर जो है आप पहुंच सकते हैं और ये जबरदस्त प्लान का जो है फायदा आप उठा सकते हैं। साउथ एशियन पल्स प्राइम टाइम सुन रहे हैं हमारे सारे लिसनर्स, और आपको एक बार फिर से कह दें आपने जो है ट्यून इन करना है चैनल वाई, रॉजर्स 857, बेल 828, टेलेस 2418, बात करेंगे वीजे के साथ लेकिन राइट आफ्टर द शॉर्ट ब्रेक।
घर कहीं भी लेना हो या हो बेचना
तो हर कोई इनकी देता है मिसाल,
रियल एस्टेट का कोई सवाल पीके सबरवाल, रियल एस्टेट का कोई सवाल पीके सबरवाल।
न्यूजन रियल्टी एक्सपर्ट से ब्रोकर ऑफ रेकर्ड पीके सबरवाल फोन करो 6472994757,
6472994757। Why Media presents South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian Pulse.
फिर से आप सबका स्वागत है और अपडेट की बात कर रहे हैं. आई नो आपको भी इंतजार रहता है कि सुबह सुबह आपको पता चल जाए देश दुनिया भर में क्या चल रहा है. सो बिल्कुल वीर जी के साथ हम बात करने वाले हैं जो तैयार है लेकर आप सबके लिए लेटेस्ट अपडेट्स जानेंगे वीर जी के साथ. सो हियर आई वुड लाइक टू वेलकम द ग्रुप एडिटर वाई मीडिया युधवीर जसवाल जी. वेलकम टू द शो युधवीर जी. गुड मॉर्निंग.
गुड मॉर्निंग सिमरन जी. बहुत बहुत शुक्रिया. साउथ एशियन पल्स प्राइम टाइम सुन रहे सारे लिसनर्स का बहुत बहुत स्वागत है. सिमरन जी आज डेट केड़ी है?
2nd अक्टूबर.
2nd अक्टूबर की क्या खास बात है? की खास गल है 2nd अक्टूबर दी?
गांधी जयंती.
गांधी जयंती और महात्मा गांधी जी का जन्मदिन है, नाल लाल बहादुर शास्त्री जी का भी अज का ही जन्मदिन है. सो अज इन दो महान शख्सियतों का जोड़ा जन्मदिन है वह दुनिया भर के मनाया जा रहा है. सिमरन जी इफ आई मे आस्क यू, गांधी महात्मा गांधी जी बारे या लाल बहादुर शास्त्री जी बारे तुसी कोई एक गल जी थानू सब तो ज्यादा इंप्रेस करती है या उल्टा भी हो सकता है, मे बी यू मे नॉट लाइक समथिंग अबाउट महात्मा गांधी जी और लाल बहादुर शास्त्री जी, तो वह कि होएगी?
Well, if we talk about Mahatma Gandhi, then again, his non-violence movement was again very, very, it influenced people. So that's the only thing that I appreciate about Gandhiji, that ki non-violence mein he believed.
Unna di non-violent movement, tusi kehne ho ki influence kita loga no. De, theek hai. De, Simran ji, tohano ki lagda hai ga hai ki is to alawa bhi koi unna di koi achievement se ki?
बहुत सारी अचीवमेंट्स है महात्मा गांधी की. ही वाज अगेन पीपल, देर आर टू स्कूल ऑफ थॉट्स फॉर महात्मा गांधी जी. देर आर सो मेनी पीपल हु आर अगेंस्ट हिम बट देर आर थिंग्स टू बी अप्रिशिएटेड अबाउट हिम. एंड सिंस इट्स हिज बर्थडे सो आई विल नॉट टॉक अबाउट दोज नेगेटिव थिंग्स. सो हम उनकी जो इंडिपेंडेंस मूवमेंट में जो उनका कॉन्ट्रीब्यूशन है एंड आई थिंक दैट्स द थिंग वी शुड डिस्कस टुडे.
ठीक है जी. सिमरन जी मैं हेडलाइंस पेश करन जा रहा हैं और हेडलाइंस तो बाद तुहाडे नाल गल करांगे महात्मा गांधी जी दे बारे और उन्नी देर तक आई इवन गिव यू टाइम, यू कैन गो थ्रू इंटरनेट और डू व्हाटएवर योर रिसर्च या जो भी तुसी सोच सकते हैगे हैं. ते वैसे साडे एक लिसनर ने होर बड़ी इंटरेस्टिंग चीज दसी हैगी है, वो असी बाद च दसांगे. निजर साहब ने बड़ी इंटरेस्टिंग चीज दसी है, वो असी बाद च दसांगे 2 अक्टूबर दे दिन दे बारे. एक होर खासियत भी है लेकिन सिमरन जी
It has, and you know what, 2nd October is important for Y Media also, and I will tell why.
Bilkul theek hai ji. 2nd October is also important for Y Media. وہ بھی ضرور دساں گے. لیکن سمن جی مہاتما گاندھی جی اور لال بہادر شاستری جی دے بارے کو جڑیاں تہانوں تسی ایک کہا کہ جڑی انہاں دی نان وائلنٹ موومنٹ ہے انہوں تسی ہائی لائٹ کیتا ہے لیکن شاید اج دی جنریشن نو بہت گھٹ پتا ہے مہاتما گاندھی جی دے بارے. بہت بہت گھٹ پتا ہے. صرف انہوں نے یہی پتا ہے کہ نان وائلنٹ موومنٹ ہے یا انہوں نے انڈیپینڈنس موومنٹ دے بارے گل کیتی ہے. اور انٹرسٹنگ چیز یہ ہے کہ انڈیا دے وچ گھٹ پتا ہے, باہرلے ملکاں دے وچ لوکاں نو اے دے بارے زیادہ زیادہ پتا ہے. تھوڑا آئیڈیا ہے گا کہ مہاتما گاندھی ہونا دی جڑی سٹیمپ ہے وہ کنی کنٹریز نے جاری کیتی ہے؟ ہاؤ مینی کنٹریز کین یو امیجن؟ جسٹ میک اے گیس.
آئی ڈونٹ نو دا نمبر.
ایک گیس کرو نا, مینوں پتا ہے, گیس کرو کنی کنٹریز نے جاری کیتی ہو سکتی ہے انہوں نے نام دی سٹیمپ. 10, 20, 30, 40, 50, 100 کنٹریز نے انہوں نے نام دی جڑی سٹیمپ ہے وہ جاری کیتی ہے. اور میں تمہیں بڑی انٹرسٹنگ چیز ایک ہور دساں گا کہ ਜਦੋਂ ਪਰਸਨ ਆਫ ਦਾ ਸੈਂਚੁਰੀ ਸਿਮਰਨ ਜੀ ਇਹ ਸਿਲੈਕਸ਼ਨ ਕੀਤੀ ਜਾ ਰਹੀ ਸੀਗੀ ਕਿ ਹੂ ਵੁੱਡ ਬਿਕਮ ਦਾ ਪਰਸਨ ਆਫ ਦਾ ਸੈਂਚੁਰੀ ਪਿਛਲੀ ਸਦੀ ਦੇ ਵਿੱਚ ਕੌਣ ਬਣੇਗਾ ਪਰਸਨ ਆਫ ਦਾ ਸੈਂਚੁਰੀ. ਸੋ 1900 ਤੋਂ ਲੈ ਕੇ 1901 ਤੋਂ ਲੈ ਕੇ 2000 ਤੱਕ, ਸੋ ਪੂਰੇ ਮਤਲਬ ਕਿ ਇੱਕ ਸਾਲ ਮਤਲਬ 100 ਸਾਲ ਦੇ ਵਿੱਚ ਹੂ ਵਿਲ ਬਿਕਮ ਦਾ ਪਰਸਨ ਆਫ ਸੈਂਚੁਰੀ. ਮਹਾਤਮਾ ਗਾਂਧੀ ਜੀ ਆਪਣੇ ਚੇਲੇ ਤੋਂ ਹਾਰ ਗਏ. ਸੋ ਮਹਾਤਮਾ ਗਾਂਧੀ ਜੀ ਆਪਣੇ ਚੇਲੇ ਤੋਂ ਕਿਸ ਤਰ੍ਹਾਂ ਹਾਰ ਗਏ ਇਹਦੀ ਕਹਾਣੀ ਤੁਹਾਨੂੰ ਅਸੀਂ ਸੁਣਾਵਾਂਗੇ. ਲੇਕਿਨ ਪਹਿਲਾਂ ਅਸੀਂ ਜਿਹੜੀਆਂ ਖਬਰਾਂ ਜ਼ਰੂਰ ਸਾਂਝੀਆਂ ਕਰਦੀ ਹੈਡਲਾਈਨਸ ਔਰ ਉਸ ਤੋਂ ਬਾਅਦ ਇਹ ਸਾਰੀ ਅਪਡੇਟ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ. ਰੁੱਖ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ. ਭਾਰਤ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅੱਜ ਗੱਲ ਕਰਦੇ ਹਾਂ ਅੱਜ ਰਾਤ ਹੋਣ ਵਾਲੀ ਡਿਬੇਟ ਦੀ, ਜਿੱਥੇ ਕਿ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ ਕਿਉਂਕਿ ਇਸ ਡਿਬੇਟ ਦੇ ਵਿੱਚ ਲਿਬਰਲ ਲੀਡਰ ਜਸਟਿਨ ਟਰੂਡੋ ਵੀ ਹਿੱਸਾ ਲੈ ਰਹੇ ਨੇ। ਅਸੀਂ ਜ਼ਿਕਰ ਕਰ ਦਈਏ ਕਿ ਪਿਛਲੀ ਡਿਬੇਟ ਦੇ ਵਿੱਚ ਲਿਬਰਲ ਲੀਡਰ ਜਸਟਿਨ ਟਰੂਡੋ ਮੌਜੂਦ ਨਹੀਂ ਸੀਗੇ ਔਰ ਉਹਦੇ ਵਿੱਚ ਕੰਜ਼ਰਵੇਟਿਵ ਲੀਡਰ ਐਂਡਰੂ ਸ਼ੇਅਰ, ਗ੍ਰੀਨ ਪਾਰਟੀ ਇਲਿਜ਼ਬੈਥ ਮੇ ਔਰ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਮੌਜੂਦ ਸੀਗੇ, ਲੇਕਿਨ ਅੱਜ ਜਸਟਿਨ ਟਰੂਡੋ ਦੇ ਵੀ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਇਹ ਡਿਬੇਟ ਅੱਜ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋ ਜਾਏਗੀ। ਇਸ ਡਿਬੇਟ ਦੇ ਬਾਰੇ ਅਨਾਲਿਸਿਸ ਅਸੀਂ ਤੁਹਾਡੇ ਨਾਲ ਚੈਨਲ ਵਾਇਦ ਉੱਤੇ ਵੀ ਜ਼ਰੂਰ ਸਾਂਝੇ ਕਰਾਂਗੇ। ਜਿੱਥੇ ਸਾਰੇ ਲੀਡਰਸ ਆਪਣੀ ਇਸ ਡਿਬੇਟ ਦੇ ਬਾਰੇ ਤਿਆਰੀਆਂ ਕਰ ਰਹੇ ਨੇ, ਉੱਥੇ ਹੀ ਇਸ ਇਲੈਕਸ਼ਨ ਦੇ ਵਿੱਚ ਹੁਣ ਤੱਕ ਕਿਹੜੇ ਕਿਹੜੇ ਇੰਪੋਰਟੈਂਟ ਇਸ਼ੂਜ਼ ਡਿਸਕਸ ਹੋਏ ਨੇ, ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਅਫੋਰਡੇਬਿਲਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਕੇ ਸਾਹਮਣੇ ਆਇਆ ਹੈਗਾ। ਕਿਆ ਸਰਕਾਰ ਲੋਕਾਂ ਦੀ ਅਫੋਰਡੇਬਿਲਟੀ ਠੀਕ ਕਰਨ ਲਈ ਹੋਰ ਜ਼ਿਆਦਾ ਪੈਸਾ ਖਰਚ ਕਰੇ? ਸਾਰੀਆਂ ਹੀ ਪਾਰਟੀਆਂ ਲਗਾਤਾਰ ਘਾਟੇ ਦਾ ਬਜਟ ਪੇਸ਼ ਕਰਨ ਦੀ ਗੱਲ ਕਰ ਰਹੀ ਹੈ। ਫੈਡਰਲ ਸਰਕਾਰ ਦੇ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ, ਇਹਦੇ ਬਾਰੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਜ਼ਿਆਦਾ ਡਿਟੇਲ ਸਾਹਮਣੇ ਆਉਣਗੀਆਂ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਕਲਾਈਮੇਟ ਚੇਂਜ ਵੀ ਇੱਕ ਅਹਿਮ ਮੁੱਦਾ ਬਣ ਕੇ ਸਾਹਮਣੇ ਆ ਰਿਹਾ। ਕਾਰਬਨ ਟੈਕਸ ਦੇ ਉੱਤੇ ਐਂਡਰੂ ਸ਼ੇਅਰ ਨੇ ਜੋ ਤਾਜ਼ਾ ਬਿਆਨ ਦਿੱਤੇ ਨੇ ਕਿ ਕਾਰਬਨ ਟੈਕਸ ਸਹੀ ਨਹੀਂ ਹੈ, ਉਹ ਕੁਝ ਐਕਸਪਰਟਸ ਇਸ ਤੋਂ ਵੱਖਰੀ ਰਾਏ ਰੱਖਦੇ ਨੇ। ਕਿਆ ਜਗਮੀਤ ਸਿੰਘ ਦੁਬਾਰਾ ਤੋਂ ਅੱਜ ਇਸ ਡਿਬੇਟ ਦੇ ਵਿੱਚ ਚਮਕਣਗੇ ਔਰ ਆਪਣੇ ਨੰਬਰਸ ਉੱਪਰ ਲਿਜਾ ਸਕਣਗੇ? ਇਹਦੇ ਬਾਰੇ ਵੀ ਇੱਕ ਬੜਾ ਸਵਾਲ ਬਰਕਰਾਰ ਹੈ। ਅੱਜ ਜਿੱਥੇ ਜ਼ਿਆਦਾਤਰ ਲੀਡਰਸ ਆਪਣੀ ਡਿਬੇਟ ਦੀ ਇਸ ਸਮੇਂ ਤਿਆਰੀ ਕਰ ਰਹੇ ਨੇ, ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਲਿਬਰਲ ਪਾਰਟੀ ਦੀ ਕਮਾਂਡ, ਕਿਉਂਕਿ ਲਿਬਰਲ ਲੀਡਰ ਜਸਟਿਨ ਟਰੂਡੋ ਡਿਬੇਟ ਵੱਲ ਫੋਕਸ ਕਰ ਰਹੇ ਨੇ, ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਜਿਹੜੇ ਨੇ ਉਹ ਅੱਜ ਟੋਰੋਂਟੋ ਦੇ ਵਿੱਚ ਈਵੈਂਟਸ ਆਰਗਨਾਈਜ਼ ਕਰ ਰਹੇ ਨੇ। ਉੱਧਰ ਜੇ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤੇ ਕਿਊਬੈਕ ਦੇ ਵਿੱਚ ਬੀਸੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਹੜੇ ਲੈਫਟੀਨੈਂਟ ਨੇ ਐਲਨ ਰੇਜ਼ ਉਹ ਮੌਂਟਰੀਅਲ ਦੇ ਵਿੱਚ ਇੱਕ ਵੱਡਾ ਈਵੈਂਟ ਆਰਗਨਾਈਜ਼ ਕਰ ਰਹੇ ਨੇ। ਇਸੇ ਤਰ੍ਹਾਂ ਗ੍ਰੀਨ ਪਾਰਟੀ ਲੀਡਰ ਐਲਿਜ਼ਬੈਥ ਮੇ ਔਰ ਪੀਪਲਸ ਪਾਰਟੀ ਦੇ ਲੀਡਰ ਮੈਕਸਮ ਬਰਨੀਅਰ, ਇਹਨਾਂ ਨੂੰ ਜਿਹੜਾ ਇਨਵਾਈਟ ਨਹੀਂ ਕੀਤਾ ਗਿਆ। ਅਸੀਂ ਦੱਸ ਦਈਏ ਕਿ ਅੱਜ ਦੇ ਇਸ ਡਿਬੇਟ ਦੇ ਵਿੱਚ ਸਾਰਿਆਂ ਦੀਆਂ ਜਿਹੜੀਆਂ ਨਿਗਾਹਾਂ ਇਸ ਗੱਲ ਦੇ ਉੱਤੇ ਹੋਣਗੀਆਂ ਕਿ ਫ੍ਰੈਂਚ ਲੈਂਗੁਏਜ ਦੇ ਵਿੱਚ ਹੋਣ ਵਾਲੀ ਇਸ ਡਿਬੇਟ ਦੇ ਵਿੱਚ ਕਿਹੜਾ ਲੀਡਰ ਵਧੀਆ ਪ੍ਰਦਰਸ਼ਨ ਕਰਦਾ ਹੈ। ਹਾਈਵੇ 406 ਦੇ ਉੱਤੇ ਇੱਕ ਐਕਸੀਡੈਂਟ ਦੀ ਖਬਰ ਮਿਲੀ ਹੈ ਔਰ ਇਸ ਐਕਸੀਡੈਂਟ ਦੇ ਵਿੱਚ ਦੋ ਜਣਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਐਕਸੀਡੈਂਟ ਦੀਆਂ ਡਿਟੇਲਸ ਅਸੀਂ ਅੱਗੇ ਚੱਲ ਕੇ ਤੁਹਾਨੂੰ ਸਾਂਝੀਆਂ ਕਰਾਂਗੇ। ਪਿੰਚ ਦੇ ਵਿੱਚ ਵੀ ਇੱਕ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਜਿਹਦੇ ਕਾਰਨ ਕਿ ਦੋ ਜਣੇ ਉੱਥੇ ਮੌਕਾ ਵਾਰਦਾਤ ਦੇ ਉੱਤੇ ਮਾਰੇ ਗਏ ਨੇ। ਇਹ ਕੱਲ ਦੇਰ ਰਾਤ ਇਹ ਸ਼ੂਟਿੰਗ ਹੋਈ ਹੈ ਔਰ ਜਿਹਦੇ ਵਿੱਚ ਕਿ ਇਹ ਦੋਨੋਂ ਸ਼ਖਸ ਗਨਸ਼ਾਟ ਵੂੰਡਸ ਦੇ ਨਾਲ ਬੜੀ ਸੀਰੀਅਸਲੀ ਇੰਜਰ ਹੋ ਗਏ ਸੀਗੇ ਔਰ ਉਸ ਤੋਂ ਕੁਝ ਹੀ ਦੇਰ ਬਾਅਦ ਇਹ ਮਰ ਗਏ। ਪੁਲਿਸ ਨੇ ਇੱਕ ਸ਼ਖਸ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੂੰ ਤਲਾਸ਼ ਹੈ ਇਸ ਸ਼ਖਸ ਦੀ ਜੋ ਕਿ ਕਿਡਨੈਪਿੰਗ ਔਰ ਰੌਬਰੀ ਦੇ ਵਿੱਚ ਵਾਂਟਡ ਹੈ। ਡਾਊਨਟਾਊਨ ਦੇ ਵਿੱਚ ਇਸ ਸ਼ਖਸ ਨੇ ਕਿਡਨੈਪਿੰਗ ਔਰ ਰੌਬਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਓਂਟੈਰੀਓ ਦੇ ਵਿੱਚ ਜੋ ਪ੍ਰੋਫੈਸ਼ਨਲਸ ਦੀ ਟੀਚਰ ਪ੍ਰੋਫੈਸ਼ਨਲ ਸੀ ਜੋ ਇਸ ਸਮੇਂ ਸਟ੍ਰਾਈਕ ਦੀ ਗੱਲ ਹੋ ਰਹੀ ਸੀਗੀ, ਕਿਊਪ ਦੇ ਮੈਂਬਰਸ ਨੇ ਐਲਾਨ ਕਰ ਦਿੱਤਾ ਹੈਗਾ ਹੈ ਕਿ 7 ਅਕਤੂਬਰ ਨੂੰ ਪੂਰੇ ਫੁੱਲ ਐਕਸ਼ਨ ਦਾ ਐਲਾਨ ਕੀਤਾ, ਪੂਰੀ ਸਟ੍ਰਾਈਕ ਜਿਹੜੀ ਹੈ ਉਹ ਹੋ ਸਕਦੀ ਹੈ। ਜਿੱਥੇ ਸਰਕਾਰ ਓਂਟੈਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਗੱਲਬਾਤ ਅੱਗੇ ਨਹੀਂ ਵਧਣ ਕਾਰਨ ਜਿਹੜੇ ਯੂਨੀਅਨ ਦੇ ਲੀਡਰਸ ਨੇ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਸਾਨੂੰ ਇਹ ਐਕਸ਼ਨ ਲੈਣਾ ਪੈ ਸਕਦਾ ਹੈ। ਪੀਲ ਰੀਜਨ ਤੋਂ ਤੁਹਾਨੂੰ ਸਾਂਝੀ ਕਰ ਰਹੇ ਹਾਂ, ਪੀਲ ਪੁਲਿਸ ਦੇ ਚੀਫ ਨਿਸ਼ ਜਿਹੜੇ ਨੇ ਉਹ ਕੱਲ ਉਹਨਾਂ ਦੀ ਸਵੀਰਿੰਗ ਸੈਰੇਮਨੀ ਸੀਗੀ। ਇਸ ਮੌਕੇ ਦੇ ਉੱਤੇ ਜਿੱਥੇ ਵੱਖ ਵੱਖ ਲਾ ਇਨਫੋਰਸਮੈਂਟ ਏਜੰਸੀਜ਼ ਦੇ ਮੈਂਬਰਸ ਔਰ ਕਮਿਊਨਿਟੀ ਦੇ ਮੈਂਬਰਸ ਔਰ ਬਹੁਤ ਸਾਰੇ ਪੋਲੀਟੀਸ਼ੀਅਨਸ ਜਿਹੜੇ ਉਹ ਵੀ ਇਸ ਮੌਕੇ ਦੇ ਉੱਤੇ ਮੌਜੂਦ ਸੀਗੇ। ਸਵੀਰਿੰਗ ਸੈਰੇਮਨੀ ਦੇ ਵਿੱਚ ਆਪਣੇ ਵਿਚਾਰ ਰੱਖਦੇ ਹਾਂ ਪੀਲ ਪੁਲਿਸ ਦੇ ਨਵੇਂ ਬਣੇ ਚੀਫ ਨਿਸ਼ ਨੇ ਕਿਹਾ ਹੈਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਾਰੀਆਂ ਤਬਦੀਲੀਆਂ ਜਿਹੜੀਆਂ ਉਹ ਵੀ ਕਰਨ ਜਾ ਰਹੇ ਨੇ ਔਰ ਕਮਿਊਨਿਟੀ ਨੇ ਵੀ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਵਧਾਈ ਪੇਸ਼ ਕੀਤੀ। ਸਾਡੀ ਵਾਈ ਮੀਡੀਆ ਦੀ ਟੀਮ ਵੀ ਮੌਜੂਦ ਸੀਗੀ ਔਰ ਸਾਰੀ ਡਿਟੇਲਡ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਅਮਰੀਕਾ ਤੋਂ ਵੱਡੀ ਖਬਰ, ਡੋਨਲਡ ਟਰੰਪ ਨੇ ਕਿਹਾ ਹੈਗਾ ਕਿ ਜੋ ਹਾਲ ਹੀ ਦੇ ਵਿੱਚ ਇੰਪੀਚਮੈਂਟ ਦੀ ਇਨਕੁਆਇਰੀ ਚੱਲ ਰਹੀ ਹੈਗੀ ਹੈ, ਇਹ ਕਿਸੇ ਕੂਹ ਤੋਂ ਘੱਟ ਨਹੀਂ ਹੈ। ਉਹਨਾਂ ਦਾ ਤਖ਼ਤਾ ਪਲਟਣ ਦੀ ਜਿਹੜੀ ਕੋਸ਼ਿਸ਼ ਡੈਮੋਕਰੈਟਸ ਵੱਲੋਂ ਕੀਤੀ ਜਾ ਰਹੀ ਹੈ, ਉਹ ਇਹਦਾ ਡਟ ਕੇ ਮੁਕਾਬਲਾ ਕਰਨਗੇ। ਡੋਨਲਡ ਟਰੰਪ ਦੇ ਖਿਲਾਫ਼ ਇੰਪੀਚਮੈਂਟ ਇਨਕੁਆਇਰੀ ਡੈਮੋਕਰੈਟਸ ਹੋਰ ਜ਼ਿਆਦਾ ਤੇਜ਼ ਕਰ ਰਹੇ ਨੇ। ਅਫਗਾਨ ਤਾਲਿਬਾਨ ਦਾ ਇੱਕ ਡੈਲੀਗੇਸ਼ਨ ਪਾਕਿਸਤਾਨ ਦੇ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਆ ਰਿਹਾ, ਜਿਸ ਦੇ ਜ਼ਰੀਏ ਕਿ ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਪੀਸ ਪ੍ਰੋਸੈਸ ਨੂੰ ਅੱਗੇ ਵਧਾਇਆ ਜਾਵੇ। ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੀਡੀਆ ਦੇ ਨਾਲ ਇਹ ਖਬਰ ਸਾਂਝੀ ਕੀਤੀ ਹੈ। ਤਹਿਰੀਕ ਇਨਸਾਫ਼ ਸਰਕਾਰ ਦੇ ਖਿਲਾਫ ਜਿਹੜੇ ਪ੍ਰੋਟੈਸਟ ਨੇ, ਕਿ ਆਪੋਜੀਸ਼ਨ ਇਹਦੇ ਵਿੱਚ ਯੂਨਾਈਟ ਹੋਏਗੀ। ਆਪੋਜੀਸ਼ਨ ਦੇ ਵੱਖ ਵੱਖ ਲੀਡਰ ਆਪਸ ਦੇ ਵਿੱਚ ਮੁਲਾਕਾਤਾਂ ਕਰ ਰਹੇ ਨੇ। ਦੂਸਰੀ ਤਰਫ ਪਾਕਿਸਤਾਨ ਤਹਿਰੀਕ ਇਨਸਾਫ਼ ਦੀ ਲੀਡਰਸ਼ਿਪ ਦਾ ਕਹਿਣਾ ਹੈਗਾ, ਚਾਹੇ ਜਿੰਨੇ ਮਰਜ਼ੀ ਪ੍ਰੋਟੈਸਟ ਹੋ ਜਾਣ, ਜਿੰਨੇ ਮਰਜ਼ੀ ਵੱਡੇ ਧਰਨੇ ਹੋ ਜਾਣ, ਉਹਨਾਂ ਦੀ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਪਏਗਾ। ਉਧਰ ਆਪੋਜੀਸ਼ਨ ਦਾ ਕਹਿਣਾ ਹੈਗਾ ਕਿ 1,00,000 ਬੰਦਿਆਂ ਨੂੰ ਲਿਆ ਕੇ ਉਹ ਇਸਲਾਮਾਬਾਦ ਦੇ ਵਿੱਚ ਬੈਠ ਜਾਣਗੇ। ਜਦੋਂ ਤੱਕ ਪਾਕਿਸਤਾਨ ਤਹਿਰੀਕ ਇਨਸਾਫ਼ ਦੀ ਸਰਕਾਰ ਨਹੀਂ ਜਾਏਗੀ, ਉਸ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ। ਅਮਰੀਕਾ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈਗਾ ਕਿ ਪਾਕਿਸਤਾਨ ਦੇ ਵਿੱਚ ਕੁਝ ਬੈਠੇ ਟੈਰਰਿਸਟ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਆਰਟੀਕਲ 370 ਖਾਰਿਜ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਖਫਾ ਨੇ, ਔਰ ਇਹ ਜਿਹੜੇ ਟੈਰਰਿਸਟ ਨੇ ਉਹ ਇੰਡੀਆ ਦੇ ਵਿੱਚ ਕੋਈ ਵੱਡਾ ਅਟੈਕ ਕਰ ਸਕਦੇ ਨੇ। ਉੱਥੇ ਇੰਡੀਆ ਦਾ ਕਹਿਣਾ ਹੈਗਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਉਹ ਕਰ ਲਈ ਹੈ। ਤਾਜ਼ਾ ਬਿਆਨ ਜਿਹੜਾ ਹੈਗਾ ਉਹ ਰੈਂਡਲ ਸ਼ਿਵਰ ਦੁਆਰਾ ਦਿੱਤਾ ਗਿਆ ਹੈਗਾ, ਵਾਸ਼ਿੰਗਟਨ ਦੇ ਵਿੱਚ ਆਡੀਅੰਸ ਨੂੰ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਫਾਰ ਇੰਡੋ ਪੈਸਿਫਿਕ ਸਿਕਿਉਰਿਟੀ ਅਫੇਅਰਸ ਰੈਂਡਲ ਸ਼ਿਵਰ ਨੇ ਕਿਹਾ ਹੈਗਾ ਕਿ ਉਹਨਾਂ ਦੇ ਕੰਸਰਨ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ, ਔਰ ਅਮਰੀਕਾ ਇਸ ਬਾਰੇ ਕੰਸਰਨ ਹੈਗਾ ਕਿ ਜੇ ਪਾਕਿਸਤਾਨ ਨੇ ਇਹਨਾਂ ਮਿਲੀਟੈਂਟ ਗਰੁੱਪਸ ਨੂੰ ਟਾਰਗੇਟ ਨਹੀਂ ਕੀਤਾ ਤਾਂ ਇਹਨਾਂ ਵਿੱਚੋਂ ਕੋਈ ਨਾ ਕੋਈ ਮਿਲੀਟੈਂਟ ਗਰੁੱਪ ਜਿਹੜਾ ਹੈ ਉਹ ਲਗਾਤਾਰ ਇੰਡੀਆ ਦੇ ਵਿੱਚ ਟੈਰਰਿਸਟ ਅਟੈਕ ਕਰਨ ਦੀ ਕੋਸ਼ਿਸ਼ਾਂ ਕਰ ਸਕਦਾ ਹੈ। ਸ਼ਿਵਰ ਨੇ ਇਹ ਵੀ ਬਿਆਨ ਦਿੱਤਾ ਕਿ ਚਾਈਨਾ ਦੀ ਜਿਹੜੀ ਸਪੋਰਟ ਹੈ ਉਹ ਪਾਕਿਸਤਾਨ ਨੂੰ ਸਿਰਫ ਡਿਪਲੋਮੈਟਿਕ ਹੈ ਜਾਂ ਪੋਲੀਟੀਕਲ ਸਪੋਰਟ ਹੈ, ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਚਾਈਨਾ ਨੇ ਪਾਕਿਸਤਾਨ ਨੂੰ ਹਰ ਇੰਟਰਨੈਸ਼ਨਲ ਫੋਰਮ ਦੇ ਉੱਤੇ ਸਪੋਰਟ ਕੀਤਾ ਹੈ। ਜੰਮੂ ਕਸ਼ਮੀਰ ਦੇ ਵਿੱਚ 3 ਟੈਰਰਿਸਟ ਗ੍ਰਿਫਤਾਰ ਕੀਤੇ ਗਏ ਨੇ, ਇਹਨਾਂ ਕੋਲੋਂ ਕੁਝ ਹਥਿਆਰ ਵੀ ਮਿਲੇ ਨੇ। ਜੰਮੂ ਕਸ਼ਮੀਰ ਦੇ ਵਿੱਚ ਕੋਈ ਟੈਰਰਿਸਟ ਐਕਟੀਵਿਟੀ ਕਰਨ ਦੀ ਯੋਜਨਾ ਬਣਾ ਰਹੇ ਸੀ। ਜੰਮੂ ਕਸ਼ਮੀਰ ਦੇ ਵਿੱਚ ਜੋ ਆਪੋਜੀਸ਼ਨ ਲੀਡਰਸ ਨੇ ਉਹਨਾਂ ਦੇ ਖਿਲਾਫ਼ ਜਿਹੜੀਆਂ ਪਾਬੰਦੀਆਂ ਨੇ ਉਹ ਹੌਲੀ ਹੌਲੀ ਚੁੱਕੀਆਂ ਜਾ ਰਹੀਆਂ ਨੇ। ਇਹਨਾਂ ਦੇ ਵਿੱਚੋਂ ਕੁਝ ਲੀਡਰਸ ਨੂੰ ਹਾਊਸ ਅਰੈਸਟ ਦੇ ਵਿੱਚੋਂ ਵੀ ਬਾਹਰ ਛੱਡ ਦਿੱਤਾ ਗਿਆ। ਅਸੀਂ ਇੱਥੇ ਦੱਸ ਦਈਏ ਕਿ ਪਰ ਫਿਲਹਾਲ ਜਿਹੜੇ ਐਕਸ ਚੀਫ ਮਿਨਿਸਟਰ ਨੇ, ਜਿਹਨਾਂ ਦੇ ਵਿੱਚ ਕਿ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ, ਕਾਂਗਰਸ ਦੇ ਰਮਨ ਬੱਲਾ, ਇਹਨਾਂ ਸਾਰਿਆਂ ਨੂੰ ਹਜੇ ਵੀ ਹਾਊਸ ਅਰੈਸਟ ਦੇ ਵਿੱਚ ਹੀ ਰੱਖਿਆ ਗਿਆ ਹੈ। ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਖਾਰਜ ਕਰਨ ਤੋਂ ਬਾਅਦ ਹੌਲੀ ਹੌਲੀ ਡਿਵੈਲਪਮੈਂਟ ਦੇ ਪਲਾਨਸ ਜਿਹੜੇ ਨੇ ਉਹ ਸ਼ੁਰੂ ਹੋ ਰਹੇ ਨੇ। ਜਦੋਂ ਇੱਕ ਵਾਰ ਜੰਮੂ ਕਸ਼ਮੀਰ ਦੇ ਵਿੱਚ ਡਿਵੈਲਪਮੈਂਟ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਹਰ ਟੈਰਰਿਜ਼ਮ ਵਧਾਉਣ ਦੇ ਪਲਾਨਸ ਫੇਲ ਹੋ ਜਾਣਗੇ। ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ US ਥਿੰਕ ਟੈਂਕ ਦੇ ਨਾਲ ਅਮਰੀਕਾ ਦੇ ਵਿੱਚ ਆਪਣੀ ਜੰਮੂ ਕਸ਼ਮੀਰ ਦੇ ਬਾਰੇ ਵਿਚਾਰ ਸਾਂਝੇ ਕਰ ਰਹੇ ਸੀਗੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਲਗਾਤਾਰ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਔਰ ਇੰਡੀਅਨ ਡੈਲੀਗੇਸ਼ਨਸ ਨੂੰ ਇਹ ਪੁੱਛਿਆ ਜਾ ਰਿਹਾ ਕਿ ਰਿਸਟ੍ਰਿਕਸ਼ਨਸ ਜੋ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਹੈਗੀਆਂ ਨੇ ਉਹ ਕਦੋਂ ਉਠਾਈਆਂ ਜਾਣਗੀਆਂ। ਜੰਮੂ ਕਸ਼ਮੀਰ ਦੇ ਵਿੱਚ ਜੋ ਤਾਜ਼ਾ ਮੀਡੀਆ ਰਿਪੋਰਟਸ ਵੀ ਆ ਰਹੀਆਂ ਨੇ ਉਹਨਾਂ ਦੇ ਮੁਤਾਬਿਕ ਹਜੇ ਰਿਸਟ੍ਰਿਕਸ਼ਨਸ ਪੂਰੀ ਤਰ੍ਹਾਂ ਨਹੀਂ ਉਠਾਈਆਂ ਗਈਆਂ, ਔਰ ਜੋ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ ਉਹਦੇ ਨਾਲ ਨੋਰਮਲ ਲਾਈਫ ਹਜੇ ਬਰਕਰਾਰ ਨਹੀਂ ਹੋ ਪਾ ਰਹੀ। ਹਿਊਮਨ ਰਾਈਟਸ ਦੇ ਬਾਰੇ ਵੀ ਲਗਾਤਾਰ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਕੰਸਰਨ ਇਸ ਵੇਲੇ ਉਠਾ ਰਹੀਆਂ ਨੇ। ਇੱਥੇ ਅਸੀਂ ਇਹ ਜ਼ਿਕਰ ਕਰ ਦਈਏ ਕਿ ਕੁਛ ਜਿਹੜੀਆਂ ਸ਼ਾਪਸ ਨੇ ਉਹ ਜ਼ਰੂਰ ਖੁੱਲ੍ਹ ਰਹੀਆਂ ਨੇ, ਲੇਕਿਨ ਕਸ਼ਮੀਰ ਵੈਲੀ ਦੇ ਵਿੱਚ ਅੱਜ ਲਗਾਤਾਰ 60 ਦਿਨ ਹੋ ਗਏ ਨੇ, ਲੇਕਿਨ ਉੱਥੇ ਕਾਫ਼ੀ ਸਾਰੀਆਂ ਜਿਹੜੀਆਂ ਸ਼ਾਪਸ ਨੇ ਉਹ ਹਜੇ ਵੀ ਬੰਦ ਨੇ। ਸਕੂਲ ਜ਼ਰੂਰ ਖੋਲ੍ਹ ਦਿੱਤੇ ਗਏ ਨੇ, ਲੇਕਿਨ ਬਹੁਤ ਸਾਰੇ ਪੇਰੈਂਟਸ ਡਰ ਦੇ ਮਾਰੇ ਬੱਚਿਆਂ ਨੂੰ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਭੇਜ ਰਹੇ। ਇਸ ਤੋਂ ਇਲਾਵਾ ਮੋਬਾਈਲ ਔਰ ਇੰਟਰਨੈਟ ਦੀਆਂ ਜਿਹੜੀਆਂ ਸਰਵਿਸਿਸ ਨੇ ਉਹ ਵੀ ਹੌਲੀ ਹੌਲੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਸ਼ਖਸ ਜਿਸ ਨੂੰ ਕਿ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ, ਇਹਦਾ ਨਾਮ ਸਜਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਸਜਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਹਾਲ ਹੀ ਦੇ ਵਿੱਚ ਜੋ ਵੱਡੀ ਹਥਿਆਰਾਂ ਦੀ ਖੇਪ ਡਰੋਨ ਦੇ ਜ਼ਰੀਏ ਇੰਡੀਆ ਦੇ ਵਿੱਚ ਆਈ ਸੀਗੀ, ਸਜਨਪ੍ਰੀਤ ਨੂੰ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅੱਜ ਸਜਨਪ੍ਰੀਤ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਪੁਲਿਸ ਇਸ ਗੱਲ ਦੀ ਤਹਿਕੀਕਾਤ ਕਰ ਰਹੀ ਹੈ ਕਿ ਜਿਹੜੀ ਵੱਡੀ ਹਥਿਆਰਾਂ ਦੀ ਖੇਪ ਪੰਜਾਬ ਦੇ ਵਿੱਚ ਪਕੜੀ ਗਈ ਹੈ ਉਹ ਕਿਹਨਾਂ ਬੜੇ ਲੀਡਰਸ ਨੂੰ ਜਾਂ ਕਿਹਨਾਂ ਠਿਕਾਣਿਆਂ ਦੇ ਉੱਤੇ ਹਮਲੇ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਸੀ। ਧਾਲੀਵਾਲ ਉਹ ਪੁਲਿਸ ਅਫਸਰ ਜਿਹਨੂੰ ਕਿ ਦੁਨੀਆ ਭਰ ਦੇ ਵਿੱਚ ਇਸ ਸਮੇਂ ਯਾਦ ਕੀਤਾ ਜਾ ਰਿਹਾ ਔਰ ਅੱਜ ਉਹਨਾਂ ਦੇ ਜਿਹੜੇ ਫਿਊਨਰਲ ਹੋ ਰਿਹਾ ਉੱਥੇ ਵੱਡੀ ਤਾਦਾਦ ਦੇ ਵਿੱਚ ਲਾਅ ਇਨਫੋਰਸਮੈਂਟ ਏਜੰਸੀਜ਼ ਔਰ ਲੀਡਰ ਔਰ ਕਮਿਊਨਿਟੀ ਮੈਂਬਰ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਸਾਡੇ ਇੱਥੋਂ ਅਪੀਲ ਪੁਲਿਸ ਦੇ ਵੀ ਜਿਹੜੇ ਆਫਿਸਰਸ ਨੇ ਉਹ ਵੀ ਇਸ ਮੌਕੇ ਦੇ ਉੱਤੇ ਅਮਰੀਕਾ ਪਹੁੰਚੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਵੀ ਤੁਹਾਡੀ ਡਾਇਰੈਕਟ ਜਿਹੜੀ ਗੱਲਬਾਤ ਹੈ ਉਹ ਕਰਵਾਈ ਜਾਵੇ ਔਰ ਇਹਦੇ ਬਾਰੇ ਲਗਾਤਾਰ ਸਪੈਸ਼ਲ ਰਿਪੋਰਟ ਸੰਦੀਪ ਸਿੰਘ ਧਾਲੀਵਾਲ ਦੇ ਬਾਰੇ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਰਤ ਦੀ ਕ੍ਰਿਕਟ ਟੀਮ ਜਿਸਦਾ ਕਿ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਾਊਥ ਅਫਰੀਕਾ ਦੇ ਖਿਲਾਫ ਕੋਈ ਵੀ ਵਿਕਟ ਨਹੀਂ ਗਿਰੀ, ਹਾਲਾਂਕਿ ਮੈਚ ਮੌਸਮ ਦੇ ਕਾਰਨ ਕਾਫੀ ਜ਼ਿਆਦਾ ਹਿੱਟ ਰਿਹਾ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸਾਊਥ ਅਫਰੀਕਾ ਦੇ ਖਿਲਾਫ ਭਾਰਤ ਦੀ ਟੀਮ ਨੇ ਅੱਜ 202 ਰਨ ਬਣਾਏ ਬਿਨਾਂ ਕਿਸੇ ਨੁਕਸਾਨ ਦੇ ਚ। ਇਹਦੇ ਵਿੱਚ ਰੋਹਿਤ ਸ਼ਰਮਾ ਦਾ ਸ਼ਾਨਦਾਰ ਸ਼ਤਕ ਵੀ ਸ਼ਾਮਿਲ ਹੈ। ਰੋਹਿਤ ਸ਼ਰਮਾ ਦਾ ਸਾਥ ਦੇ ਰਹੇ ਸੀ ਮਯੰਕ ਅਗਰਵਾਲ, ਜਿਨ੍ਹਾਂ ਨੇ ਕਿ 84 ਰਨ ਬਣਾਏ ਨੇ ਬਿਨਾਂ 84 ਰਨ ਨੋਟ ਆਊਟ ਬਣਾਏ ਨੇ। ਹੁਣ ਗੱਲਬਾਤ ਕਰਦੇ ਹਾਂ ਪਾਕਿਸਤਾਨ ਔਰ ਸ਼੍ਰੀਲੰਕਾ ਦੇ ਵਿੱਚ ਖੇਲੇ ਜਾ ਰਹੇ ਤੀਸਰੇ ਵਨਡੇ ਇੰਟਰਨੈਸ਼ਨਲ ਮੈਚ ਦੀ। ਅਸੀਂ ਪਹਿਲਾਂ ਜ਼ਰੂਰ ਜ਼ਿਕਰ ਕਰ ਦਈਏ ਕਿ ਪਹਿਲਾ ਮੈਚ ਵਾਸ਼ਆਊਟ ਹੋ ਗਿਆ ਸੀ, ਦੂਸਰਾ ਮੈਚ ਪਾਕਿਸਤਾਨ ਨੇ ਜਿੱਤ ਲਿਆ। ਪਾਕਿਸਤਾਨ ਸੀਰੀਜ਼ ਦੇ ਵਿੱਚ 1-0 ਤੋਂ ਇਸ ਸਮੇਂ ਅੱਗੇ ਚੱਲ ਰਿਹਾ ਹੈਗਾ। ਤੀਸਰੇ ਮੈਚ ਦੇ ਵਿੱਚ ਸ਼੍ਰੀਲੰਕਾ ਨੇ ਬਣਾਏ 297 ਰਨ 9 ਵਿਕਟਾਂ ਦੇ ਨੁਕਸਾਨ ਦੇ ਉੱਤੇ ਔਰ ਪਾਕਿਸਤਾਨ ਦੀ ਪਾਰੀ ਹਜੇ ਸ਼ੁਰੂ ਹੋਣੀ ਬਾਕੀ ਹੈ। ਸ਼੍ਰੀਲੰਕਾ ਵੱਲੋਂ ਅੱਜ ਸ਼ਾਨਦਾਰ ਪਾਰੀ ਖੇਲੀ ਹੈਗੀ ਹੈ। ਅਸੀਂ ਦੱਸ ਦਈਏ ਕਿ ਸ਼ਤਕੀ ਪਾਰੀ ਜਿਹੜੀ ਹੈ ਅੱਜ ਸ਼੍ਰੀਲੰਕਾ ਵੱਲੋਂ ਖੇਲੀ ਗਈ ਹੈ ਓਪਨਰ ਗੁਨਾ ਥਾਲਿਕਾ ਦੁਆਰਾ, ਜਿਨ੍ਹਾਂ ਨੇ ਕਿ 133 ਰਨ ਬਣਾਏ ਨੇ। ਭਾਰਤ ਦੀ ਮਹਿਲਾ ਹਾਕੀ ਟੀਮ ਜਿਹੜੀ ਹੈ ਆਪਣਾ ਮੁਕਾਬਲਾ ਜਿਹੜਾ ਗ੍ਰੇਟ ਬ੍ਰਿਟੇਨ ਤੋਂ 2-1 ਤੋਂ ਹਾਰ ਗਈ ਹੈ, ਲੇਕਿਨ ਮੈਂਸ ਹਾਕੀ ਟੀਮ ਹਜੇ ਤੱਕ ਅਨਡਿਫੀਟਡ ਚੱਲ ਰਹੀ ਹੈ। ਭਾਰਤ ਦੀ ਮੈਂਸ ਹਾਕੀ ਟੀਮ ਜਿਨ੍ਹਾਂ ਨੇ ਕਿ 4 ਦੇ 4 ਮੁਕਾਬਲੇ ਜਿੱਤੇ ਨੇ ਔਰ ਖਾਸ ਗੱਲ ਇਹ ਹੈ ਕਿ ਵਰਲਡ ਚੈਂਪੀਅਨ ਬੈਲਜੀਅਮ ਦੇ ਖਿਲਾਫ ਵੀ ਸ਼ਾਨਦਾਰ ਪ੍ਰਦਰਸ਼ਨ ਭਾਰਤ ਦੀ ਮੈਂਸ ਹਾਕੀ ਟੀਮ ਦਾ ਰਿਹਾ ਹੈ। ਇੱਕ ਮੁਕਾਬਲਾ ਹਜੇ ਬਾਕੀ ਹੈ ਜਿੱਥੇ ਕੋਚ ਦਾ ਕਹਿਣਾ ਹੈਗਾ ਕਿ ਨਿਗਾਹਾਂ ਸਾਰੀਆਂ ਦੀਆਂ ਹੁਣ ਟੋਕੀਓ ਓਲੰਪਿਕਸ ਦੇ ਉੱਤੇ ਲੱਗ ਗਈਆਂ, ਚਾਹੇ ਉਹ ਮੈਂਸ ਹਾਕੀ ਟੀਮ ਹੈ ਜਾਂ ਫਿਰ ਇੰਡੀਆ ਦੀ ਵੁਮਨ ਹਾਕੀ ਟੀਮ ਹੈ। ਆਡੀਸ਼ਨ ਪਲਸ ਪ੍ਰਾਈਮ ਟਾਈਮ ਤੁਸੀਂ ਸੁਣ ਰਹੇ ਹੈਗੇ ਹੋ, ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਕਾਫੀ ਸਾਰੀਆਂ ਹੋਰ ਖਬਰਾਂ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ। ਡਿਟੇਲ ਦੇ ਵਿੱਚ ਤੁਹਾਨੂੰ ਜਿਹੜੀਆਂ ਅਪਡੇਟਸ ਨੇ ਉਹ ਸਾਂਝੀਆਂ ਕਰਾਂਗੇ। ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਨ ਜਾ ਰਹੀਆਂ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 647-272-8182। ਸਾਡੇ ਇੰਡੀਆ ਦੇ ਕੈਬਨਿਟ ਮਿਨਿਸਟਰ ਜਿਹੜੇ ਆਏ ਸੀਗੇ ਹਰਦੀਪ ਸਿੰਘ ਪੁਰੀ, ਉਹਨਾਂ ਦੇ ਨਾਲ ਮੇਰੀ ਕੁਝ ਗੱਲਬਾਤ ਜਿਹੜੀ ਹੋਈ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਬਾਰੇ ਗੱਲਬਾਤ, ਸਾਡੇ ਸਿੱਖ ਭਾਈਚਾਰੇ ਦੇ ਬਾਰੇ ਗੱਲਬਾਤ ਔਰ ਜਿਹੜੀ ਫਲਾਈਟ ਹੈਗੀ ਹੈ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਉਹ ਵੀ ਤੁਹਾਡੇ ਨਾਲ ਅਸੀਂ ਅੱਗੇ ਚੱਲ ਕੇ ਜਿਹੜੀ ਹੈ ਉਹ ਵੀ ਸਾਂਝੀ ਕਰਾਂਗੇ। ਔਰ ਇਸ ਤੋਂ ਇਲਾਵਾ ਕਈ ਅਹਿਮ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਨੀਆਂ ਨੇ। ਕੱਲ 2-3 ਇੰਪੋਰਟੈਂਟ ਈਵੈਂਟਸ ਅਟੈਂਡ ਕਰਨ ਦਾ ਕੱਲ ਮੌਕਾ ਮਿਲਿਆ ਮੈਨੂੰ, ਸੋ ਜਿਹਦੇ ਵਿੱਚੋਂ ਇੱਕ ਤੇ ਸਾਡੇ ਅਪੀਲ ਪੁਲਿਸ ਚੀਫ ਜਿਹੜੇ ਉਹਨਾਂ ਦੀ ਸਵੇਰਿੰਗ ਸੈਰੇਮਨੀ ਕੱਲ ਅਟੈਂਡ ਕਰਨ ਦਾ ਮੌਕਾ ਮਿਲਿਆ, ਉੱਥੇ ਵੱਖ ਵੱਖ ਕਮਿਊਨਿਟੀ ਲੀਡਰਸ ਦੇ ਵਿਚਾਰ ਸੁਣੇ ਔਰ ਸਾਡੇ ਜਿਹੜੇ ਨਵੇਂ ਅਪੀਲ ਪੁਲਿਸ ਚੀਫ ਹੈਗੇ ਨੇ ਜਿੱਥੇ ਅਸੀਂ ਵਾਈ ਮੀਡੀਆ ਗਰੁੱਪ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੈਗੇ ਹਾਂ ਐਂਡ ਵੀ ਲੁੱਕ ਫਾਰਵਰਡ ਟੂ ਵਰਕਿੰਗ ਵਿਦ ਹਿਮ। ਸੋ ਕੱਲ ਬੜਾ ਵਧੀਆ ਸਮਾਗਮ ਇੱਥੇ ਆਰਗਨਾਈਜ਼ ਕੀਤਾ ਗਿਆ ਸੀਗਾ ਗੋਲਫ ਕਲੱਬ ਦੇ ਵਿੱਚ, ਸੋ ਇਟ ਵਾਜ਼ ਅ ਵੈਰੀ ਨਾਈਸ ਈਵੈਂਟ ਯੈਸਟਰਡੇ ਆਫਟਰਨੂਨ ਦੇ ਵਿੱਚ। ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਈਵੈਂਟ ਤੋਂ ਬਾਅਦ ਸਾਨੂੰ ਇਹ ਕਾਫੀ ਉਮੀਦ ਹੋਰ ਹੋਈ ਹੈ ਕਿ ਸਾਰੇ ਜਿਹੜੇ ਬਹੁਤ ਜ਼ਿਆਦਾ ਤਾਰੀਫ ਕਰ ਰਹੇ ਸੀ। ਕੱਲ ਸਾਡੇ ਅਪੀਲ ਪੁਲਿਸ ਬੋਰਡ ਦੇ ਉੱਤੇ ਵਾਈਸ ਚੇਅਰ ਹੈਗੇ ਨੇ ਰੌਣ ਚੱਠਾ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਜਦੋਂ ਉਹਨਾਂ ਨੂੰ ਇੰਟਰਵਿਊ ਕਰ ਰਹੇ ਸੀਗੇ, ਸੋ ਬਹੁਤ ਬਹੁਤ ਉਹਨਾਂ ਨੇ ਤਾਰੀਫ ਉਹਨਾਂ ਦੀ ਕੀਤੀ। ਆਈ ਹੈਵ ਹਰਡ ਆਲ ਗੁੱਡ ਥਿੰਗਸ ਅਬਾਊਟ ਆਰ ਨਿਊ ਅਪੀਲ ਪੁਲਿਸ ਚੀਫ। ਸੋ ਕਮਿਊਨਿਟੀ ਦੇ ਵਿੱਚ ਮੈਂ ਕਹਿ ਸਕਦਾ ਹੈਗਾ ਕਿ ਇੱਕ ਬੜਾ ਜੋਸ਼ ਹੈ, ਇੱਕ ਉਮੀਦ ਹੈ ਕਿ ਨਵੇਂ ਜਿਹੜੇ ਅਪੀਲ ਪੁਲਿਸ ਚੀਫ ਨੇ ਇਹ ਕਾਫੀ ਵਧੀਆ ਕਾਰਗੁਜ਼ਾਰੀ ਕਰਨਗੇ ਔਰ ਚੈਲੇਂਜ ਵੀ ਹੈ ਉਹਨਾਂ ਦੇ ਸਾਹਮਣੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਸ ਸਮੇਂ ਜੇ ਅਸੀਂ ਅਪੀਲ ਇਲਾਕੇ ਦੀ ਗੱਲ ਕਰੀਏ ਤੇ ਕ੍ਰਾਈਮ ਨੂੰ ਲੈ ਕੇ ਇੱਕ ਵੱਡਾ ਚੈਲੇਂਜ ਹੈ। ਗਨ ਵਾਇਲੈਂਸ ਇਕੱਲੇ ਟੋਰੋਂਟੋ ਦੇ ਵਿੱਚ ਨਹੀਂ, ਸਾਰੇ ਜੀ ਟੀ ਏ ਦੇ ਵਿੱਚ ਜਿਹੜੀ ਗਨ ਵਾਇਲੈਂਸ ਹੈ ਬੜੀ ਵੱਧ ਰਹੀ ਹੈ, ਨੰਬਰ ਆਫ ਸ਼ੂਟਿੰਗਸ ਲਗਾਤਾਰ ਵੱਧ ਰਹੀਆਂ ਨੇ. ਸੋ ਇਹਦੇ ਬਾਰੇ ਕੀ ਹੋ ਸਕਦਾ ਹੈ ਅਸੀਂ ਦੇਖਦੇ ਹਾਂ. ਅੱਜ ਦੀ ਜਿਹੜੀ ਸ਼ੂਟਿੰਗ ਦੀ ਵਾਰਦਾਤ ਹੈ ਡਿਕਸੀ ਔਰ ਬ੍ਰਿਟੈਨੀਆ ਦੇ ਨੇੜੇ, ਅੱਜ ਟੋਰੋਂਟੋ ਦੇ ਵਿੱਚ ਜੇ ਐਨ ਐਨ ਫਿੰਚ ਦੇ ਵਿੱਚ ਜਿਹੜੀ ਸ਼ੂਟਿੰਗ ਵਾਰਦਾਤ ਹੋਈ ਉੱਥੇ ਦੋ ਜਣੇ, ਟੂ ਪੀਪਲ ਹੈਵ ਡਾਈਡ, ਵੈਰੀ ਅਨਫੋਰਚੁਨੇਟ. ਫਿਰ ਇੱਥੇ ਮਿਸਿਸਾਗਾ ਦੇ ਵਿੱਚ ਹੋਈ ਹੈ ਸ਼ੂਟਿੰਗ ਦੀ ਵਾਰਦਾਤ. ਸੋ ਐਵਰੀ ਡੇ ਕੋਈ ਐਸਾ ਦਿਨ ਹੁਣ ਸ਼ਾਇਦ ਹੀ ਨਿਕਲਦਾ ਹੈਗਾ ਜਦੋਂ ਕਿ ਸਰ ਅਸੀਂ ਸ਼ੂਟਿੰਗ ਦੀ ਗੱਲ ਨਹੀਂ ਕਰਦੇ. ਸੋ ਕਿਉਂ ਹੋ ਰਹੀ ਹੈ ਇਹਦੇ ਬਾਰੇ ਆਈ ਐਮ ਸ਼ੋਰ ਕਿ ਨਵੇਂ ਅਪੀਲ ਪੁਲਿਸ ਚੀਫ ਨਿਸ਼ ਜਿਹੜੇ ਹੈਗੇ ਨੇ ਉਹ ਵੀ ਜ਼ਰੂਰ ਇਹਦੇ 'ਤੇ ਕਈ ਐਕਸ਼ਨ ਕਰਨਗੇ. ਸੋ ਹਜੇ ਕੱਲ੍ਹ ਉਹਨਾਂ ਦੀ ਸਿਊਰਿੰਗ ਸੈਰਮਨੀ ਸੀ, ਉਹਨਾਂ ਨੇ ਅਫੀਸ਼ੀਅਲੀ ਚਾਰਜ ਕੱਲ੍ਹ ਸੰਭਾਲ ਲਿਆ. ਸੋ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ. ਇੱਕ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਚੀਜ਼ ਦੱਸਾਂਗਾ ਪੁਲਿਸ ਦੇ ਬਾਰੇ. ਸਿਮਰਨ ਜੀ, ਇੱਕ ਆਦਮੀ ਜੋ ਬਹੁਤ ਮਿਹਨਤ ਕਰਤਾ ਹੈ ਉਹ ਕਿਤਨੀ ਦੇਰ ਦਿਨ ਮੇ ਕਾਮ ਕਰ ਸਕਦਾ ਹੈ?
ਕਿਤਨੀ ਦੇਰ ਦਿਨ ਮੇ ਕਾਮ? ਆਈਡਲੀ ਤੋ 8 ਆਵਰਸ ਮਿਨਿਮਮ ਜੋ ਹੈ ਵੋ ਇੱਕ ਇਨਸਾਨ 8 ਘੰਟੇ ਕਾਮ ਕਰਤਾ ਹੈ. ਲੇਕਿਨ
ਮਿਨਿਮਮ ਤੁਸੀਂ ਕਹਿੰਦੇ ਹੋ ਜੀ 8 ਘੰਟੇ ਕੰਮ ਕਰਦਾ ਆਈਡਲੀ 8 ਆਵਰਸ ਕੰਮ ਕਰਦਾ ਹੈ. ਸਿਮਰਨ ਜੀ, ਮੈਂ ਤੁਹਾਨੂੰ ਬੜੀ ਇੰਟਰਸਟਿੰਗ ਚੀਜ਼ ਦੱਸਦਾ ਹਾਂ. ਸਾਡੇ ਸਟੂਡੀਓ 'ਚ ਆਏ ਸੀਗੇ, ਪਹਿਲਾਂ ਵੀ ਬੜੀ ਵਾਰ ਮੈਂ ਇਹਨਾਂ ਦਾ ਇੰਟਰਵਿਊ ਕਰ ਚੁੱਕਾ ਹੈਗਾ. ਟੋਰੋਂਟੋ ਦੇ ਫਾਰਮਰ ਪੁਲਿਸ ਚੀਫ ਰਹਿ ਚੁੱਕੇ ਨੇ 10 ਸਾਲ ਤੱਕ, ਤਕਰੀਬਨ 40 ਸਾਲ ਟੋਰੋਂਟੋ ਪੁਲਿਸ 'ਚ ਰਹੇ ਨੇ ਬਿਲ ਬਲੇਅਰ. ਸੋ ਬਿਲ ਬਲੇਅਰ ਜਦੋਂ ਆਏ ਤੇ ਨਾ ਹੁਣ ਇਸ ਵੇਲੇ ਕੈਬਨਿਟ ਮੰਤਰੀ ਵੀ ਹੈਗੇ ਨੇ ਬਾਰਡਰ ਸਿਕਿਉਰਿਟੀ ਦੇ, ਕ੍ਰਾਈਮ ਰਿਡਕਸ਼ਨ ਦੇ, ਐਂਡ ਪ੍ਰਧਾਨ ਮੰਤਰੀ ਹੁਣ ਖੈਰ ਅਸੀਂ ਇਸ ਸਮੇਂ ਲਿਬਰਲ ਲੀਡਰ ਹੀ ਕਹੀਏ ਉਹਨਾਂ ਨੂੰ, ਲਿਬਰਲ ਲੀਡਰ ਜਸਟਿਨ ਟਰੂਡੋ ਦੇ ਬਹੁਤ ਜ਼ਿਆਦਾ ਕਰੀਬੀ ਵੀ ਮੰਨੇ ਜਾਂਦੇ ਨੇ. ਔਰ ਜੇ ਕ੍ਰਾਈਮ ਦੀ ਗੱਲ ਕਰੀਏ, ਨੈਸ਼ਨਲ ਸਿਕਿਉਰਿਟੀ ਦੀ ਗੱਲ ਕਰੀਏ, ਤੇ ਉਹ ਕਾਫੀ ਗੱਲਬਾਤ ਸੁਣਦੇ ਨੇ ਬਿਲ ਬਲੇਅਰ ਦੀ. ਅੱਛਾ, ਮੈਂ ਇਹਨਾਂ ਨਾਲ ਕਾਫੀ ਗੱਲਾਂ ਕਰਦਾ ਰਹਿੰਦਾ ਔਰ ਮੈਨੂੰ ਇਹਨਾਂ ਦੀ ਸ਼ਖਸੀਅਤ ਬੜੀ ਪ੍ਰਭਾਵਿਤ ਕਰਦੀ ਹੈ. ਸੋ ਇਸ ਵਾਰ ਮੈਂ ਤੁਹਾਨੂੰ ਉਹਨਾਂ ਦੀ ਕਈ ਚੀਜ਼ਾਂ ਦੱਸਦਾ ਰਹਾਂਗਾ, ਇੱਕ ਚੀਜ਼ ਤੁਹਾਨੂੰ ਬੜੀ ਇੰਟਰਸਟਿੰਗ ਹੋਰ ਸਾਂਝੀ ਕਰਦਾ ਉਹਨਾਂ ਦੇ ਨਾਲ. ਸਿਮਰਨ ਜੀ, ਉਹ ਸਵੇਰੇ 6 ਵਜੇ ਕੰਮ ਸ਼ੁਰੂ ਕਰ ਦਿੰਦੇ ਸੀਗੇ. ਸੋ ਸਿਮਰਨ ਜੀ, ਤੁਸੀਂ ਅੰਦਾਜ਼ਾ ਲਗਾਓ ਕਿ ਜਿਹੜਾ ਕੋਈ ਬੰਦਾ ਸਵੇਰੇ 6 ਵਜੇ ਕੰਮ ਸ਼ੁਰੂ ਕਰਦਾ ਹੋਏਗਾ, ਉਹ ਰਾਤ ਕਿੰਨੇ ਵਜੇ ਤੱਕ ਕੰਮ ਕਰਨਾ ਚਾਹੀਦਾ ਜਾਂ ਸ਼ਾਮ ਦੁਪਹਿਰ ਕਿੰਨੇ ਵਜੇ ਤੱਕ ਕੰਮ ਕਰਨਾ ਚਾਹੀਦਾ ਉਹਨੂੰ?
ਆਫਟਰਨੂਨ ਆਈ ਵੁੱਡ ਸੇ ਟਿਲ 3 ਮੈਕਸਿਮਮ, 3-2-3
ਮੈਕਸਿਮਮ 3 ਵਜੇ ਤੱਕ ਕੰਮ ਕਰਨਾ ਚਾਹੀਦਾ. ਸਿਮਰਨ ਜੀ, ਮੈਂ ਇਹ ਸੋਚਦਾ ਸੀਗਾ ਕਿ ਜੇ ਮੈਂ ਜਦੋਂ ਸਵੇਰੇ 6 ਵਜੇ ਕੰਮ ਸ਼ੁਰੂ ਕਰਦਾ ਤੇ ਮੈਂ ਰਾਤ 8-9 ਕਦੇ ਕਦੇ ਜਲਦੀ ਵੀ ਫਿਨਿਸ਼ ਕਰ ਦਿੰਦਾ, ਕਦੇ ਮੈਂ 7 ਵਜੇ ਵੀ ਕਰ ਦਿੰਦਾ ਫਿਨਿਸ਼, ਫਰਾਈਡੇ ਸਪੈਸ਼ਲੀ ਮੈਂ ਥੋੜ੍ਹਾ ਜਲਦੀ ਕਰਨ ਦੀ ਕੋਸ਼ਿਸ਼ ਕਰਦਾ, ਤੇ ਮੈਂ ਸਿਮਰਨ ਜੀ ਇਹ ਸੋਚ ਰਿਹਾ ਸੀਗਾ ਕਿ ਮੈਂ ਬਹੁਤ ਮਿਹਨਤ ਕਰਦਾ ਜੀ, ਮੈਂ 6 ਵਜੇ ਸ਼ੁਰੂ ਕੰਮ ਕਰਾਂ ਤੇ ਮੈਂ ਰਾਤ 8-9 ਵਜੇ ਮੈਕਸਿਮਮ, ਕਦੇ ਹੁੰਦਾ 10-10:30 ਨਹੀਂ ਤਾਂ ਮੈਂ, ਪਰ ਮੈਂ ਇਹ ਸੋਚਦਾ ਸੀਗਾ ਕਿ ਮੈਂ ਬੜਾ ਹਾਰਡ ਵਰਕ ਕਰਦਾ. ਔਰ ਮੈਂ ਤੁਹਾਨੂੰ ਪਤਾ ਹੈ 5 ਦਿਨ ਕਰਦਾ, ਸੈਟਰਡੇ ਮੇਰੀ ਵਰਕਿੰਗ ਲਗਭਗ ਹਾਫ ਡੇ ਹੁੰਦੀ ਹੈ, ਸੰਡੇ ਤਕਰੀਬਨ ਆਫ ਜਿਹਾ ਲੈ ਲਈਦਾ, ਕੁਛ ਥੋੜ੍ਹਾ ਬਹੁਤਾ ਕਦੇ ਜ਼ਰੂਰੀ ਕੰਮ ਤਾਂ ਕਰ ਲਈਦਾ. ਅਤੇ ਮੈਂ ਸਿਮਰਨ ਜੀ ਇਹ ਸੋਚ ਰਿਹਾ ਸੀਗਾ ਕਿ ਅਸੀਂ ਬੜੇ ਫੰਨੇ ਖਾਏ, ਬਹੁਤ ਬਈ ਅਸੀਂ ਤਾਂ ਬੜੀ ਮਿਹਨਤ ਕਰ ਰਹੇ ਹਾਂ. ਜਦੋਂ ਬਿਲ ਬਲੇਅਰ ਸਾਹਿਬ ਉਹਨਾਂ ਦਾ ਰੂਟੀਨ ਸੁਣਿਆ, ਉਹ ਕਹਿੰਦੇ 10 ਸਾਲ, ਗੱਲ ਛੋਟੀ ਜਿਹੀ ਫਿਨਿਸ਼ ਕਰੀਏ ਫਟਾਫਟ ਸਿਮਰਨ ਜੀ, 10 ਸਾਲ ਤੱਕ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕੰਮ ਕਰਦੇ ਸੀਗੇ 10 ਸਾਲ. ਔਰ ਨਾਲ ਹੀ ਉਹ ਕਹਿੰਦੇ ਜੀ ਇੱਕ ਵੀ ਛੁੱਟੀ ਨਹੀਂ ਸੀ ਉਹਨਾਂ ਕੋਲ, 7 ਦਿਨ 7 ਡੇਜ਼ ਅ ਵੀਕ, ਇਟ ਡਜ਼ਨਟ ਮੈਟਰ ਸੈਟਰਡੇ ਔਰ ਸੰਡੇ. ਔਰ ਉਹ ਕਹਿੰਦੇ, ਮੈਂ ਕਿਹਾ ਜੀ ਇਹ ਕਿਹੜਾ ਕੰਮ ਹੋਇਆ? ਉਹ ਕਹਿੰਦੇ ਜੀ ਮੇਰੇ ਕੰਟਰੈਕਟ ਲਿਖਿਆ ਸੀਗਾ ਟੋਰੋਂਟੋ ਪੁਲਿਸ ਦੇ ਵਿੱਚ ਬਤੌਰ ਚੀਫ, ਮੇਰੇ ਕੰਟਰੈਕਟ ਲਿਖਿਆ ਸੀਗਾ ਕਿ ਤੁਹਾਡੀ ਜੋਬ 24 ਘੰਟੇ ਦੀ ਹੈ, 24 ਆਵਰਸ ਦੀ ਜੋਬ ਹੈ. ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਮੈਂ ਸਿਰਫ ਸੌਂਦਾ ਸੀਗਾ. ਔਰ ਉਹਦੇ ਵਿੱਚ ਵੀ 9 ਪੁਆਇੰਟਸ ਉਹਨਾਂ ਨੇ ਕਹਿੰਦੇ ਸੀ ਮੈਂ ਲਿਖੇ ਹੋਏ ਸੀਗੇ ਆਪਣੇ ਸਟਾਫ ਨੂੰ ਕਿ ਜੇ ਇਹਨਾਂ 9 ਪੁਆਇੰਟਸ ਦੇ ਵਿੱਚੋਂ ਕੋਈ ਵੀ ਚੀਜ਼ ਹੋ ਜਾਵੇ, ਮਤਲਬ ਕੋਈ ਵੱਡੀ ਵਾਰਦਾਤ ਹੋ ਗਈ, ਕੁਛ ਹੋ ਗਿਆ, ਯੂ ਕੈਨ ਵੇਕ ਮੀ ਅਪ, ਮੈਨੂੰ ਆ ਕੇ ਉਠਾ ਦਿਓ. ਸਿਰਫ 12 ਤੋਂ 6 ਹਫ਼ਤੇ ਦੇ 7 ਡੇਜ਼ ਅ ਵੀਕ. ਉਹ ਕਹਿੰਦੇ ਜੀ ਮੈਂ 10 ਸਾਲ. ਮੈਂ ਕਿਹਾ ਜੀ ਕਮਾਲ ਹੈ, ਤੁਸੀਂ ਮਤਲਬ ਫਿਰ ਥੱਕੇ ਨਹੀਂ ਇੰਨਾ ਕੰਮ ਕਰਕੇ? ਉਹ ਕਹਿੰਦਾ ਜੀ ਮੇਰਾ ਬਸ ਚੱਲਦਾ ਅਤੇ ਮੈਂ ਕਹਿੰਦਾ ਜੀ ਮੈਨੂੰ ਉੱਥੋਂ ਹੀ ਮੇਰੀ ਜ਼ਿੰਦਗੀ ਉੱਤੇ ਖਤਮ ਹੋ ਜਾਏ ਡੈਸਕ ਦੇ ਉੱਤੇ ਕੰਮ ਕਰਦੇ ਕਰਦੇ. ਮੈਂ ਕਿਹਾ ਫਿਰ ਮਤਲਬ ਇੰਨਾ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਸੀਗੇ? ਉਹ ਕਹਿੰਦੇ ਜੀ ਬਿਲਕੁਲ. ਕਹਿੰਦੇ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਸਾਰੇ ਸ਼ਹਿਰ ਦੀ ਟੋਰੋਂਟੋ ਸ਼ਹਿਰ ਦੀ ਜੇ ਜ਼ਿੰਮੇਵਾਰੀ ਤੁਹਾਡੇ ਕੰਧਿਆਂ ਦੇ ਉੱਤੇ ਹੋਵੇ, ਮੋਢਿਆਂ 'ਤੇ ਹੋਵੇ, ਅਤੇ ਇਸ ਤੋਂ ਵੱਡਾ ਤੁਹਾਡੇ ਸਾਹਮਣੇ ਕੀ ਚੈਲੰਜ ਹੋ ਸਕਦਾ? ਸੋ ਆਈ ਵਾਸ ਕੁਆਈਟ ਸਰਪ੍ਰਾਈਜ਼ਡ. ਮੈਂ ਕਿਹਾ ਜੀ ਲਓ ਜੀ ਅਸੀਂ ਵੈਸੇ ਹੀ ਸੋਚੀ ਜਾ ਰਹੇ ਹਾਂ ਕਿ ਅਸੀਂ ਸਾਰੇ ਬੜੇ ਹਾਰਡਵਰਕ ਕਰ ਰਹੇ ਹਾਂ, ਬੜੀ ਮਿਹਨਤ ਕਰ ਰਹੇ ਹਾਂ. ਇੱਧਰ ਦੇਖ ਲਓ, ਮੈਂ ਗੁਰਪ੍ਰੀਤ ਜੀ ਨੂੰ ਅੰਦਰ ਬੁਲਾਇਆ, ਮੈਂ ਕਿਹਾ ਗੁਰਪ੍ਰੀਤ ਜੀ ਅੰਦਰ ਆ ਕੇ ਸੁਣੋ, ਸਾਡੇ ਹੋਰ ਵੀ ਨਾਲ ਜਿਹੜੇ ਕਲੀਗ ਸੀ, ਤੁਸੀਂ ਤਾਂ ਜ਼ਿਆਦਾਤਰ ਇੱਧਰ ਵਿਡਵੀ ਕਾਲੇ ਆਫਿਸ 'ਚ ਬੈਠਦੇ ਹੋ ਨਾ, ਅਤੇ ਉੱਧਰ ਚੈਨਲ, ਹਾਂ ਉਹ ਚੈਨਲ ਵਾਈਜ਼ ਸਟੂਡੀਓ ਆਏ ਹੋਏ ਸੀ, ਵਰਨਾ ਮੈਂ ਤੁਹਾਨੂੰ ਵੀ ਮਿਲਾਂਦਾ. ਮੈਂ ਕਿਹਾ ਲਓ ਜੀ ਆ ਇੰਸਪੀਰੇਸ਼ਨ ਲਓ ਇਹਨਾਂ ਤੋਂ, ਅਤੇ 10 ਸਾਲ ਤੱਕ ਲਗਾਤਾਰ ਉਹ ਕਹਿੰਦੇ ਜੀ. ਔਰ ਕਹਿੰਦੇ ਜੀ ਮੈਂ ਕਿਹਾ ਤਾਂ ਯਸ਼ ਚੋਪੜਾ ਵਾਲੀ ਗੱਲ ਕਰ ਦਿੱਤੀ. ਯਸ਼ ਚੋਪੜਾ ਕਹਿੰਦਾ ਸੀਗਾ ਕਿ ਫਿਲਮਾਂ ਬਣਾਉਂਦੇ ਬਣਾਉਂਦੇ ਹੀ ਮੈਂ ਚਲੇ ਜਾਵਾਂ ਇਸ ਦੁਨੀਆ ਤੋਂ, ਔਰ ਹੋਇਆ ਵੀ ਉਹਨਾਂ ਦੇ ਨਾਲ ਇਸੇ ਤਰ੍ਹਾਂ. ਖੈਰ ਇਹਦੇ ਬਾਰੇ ਵੀ ਗੱਲ ਕਰਾਂਗੇ. ਔਰ ਮੈਂ ਇੱਥੋਂ ਅੰਦਾਜ਼ਾ ਲਗਾ ਰਿਹਾ ਸੀਗਾ ਕਿ ਆਈ ਕੁਡ ਕੰਪਰੀਹੈਂਡ ਕਿ ਕੱਲ੍ਹ ਸਾਡੇ ਅਪੀਲ ਪੁਲਿਸ ਚੀਫ ਨਵੇਂ ਬਣੇ ਨੇ, ਸੋ ਉਹਨਾਂ ਦੇ ਵੀ ਮੋਢਿਆਂ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ. ਸੋ ਆਈ ਕੁਡ
ਮਹਾਤਮਾ ਗਾਂਧੀ ਦੀ ਗੱਲ ਕੀਤੀ ਹੈ ਜੀ, ਮੈਂ ਉਹਨਾਂ ਨਾਲ ਨਾ ਤਾਂ ਉਹਨਾਂ ਦਾ ਮੈਂ ਕੋਈ ਅਗੇਂਸਟ ਨੀ ਹੈਗਾ, ਮੈਨੂੰ ਉਹਨਾਂ ਦੀ ਇੱਕ ਗੱਲ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਬੁਰਾ ਮਤ ਦੇਖੋ ਬੁਰਾ ਮਤ ਸੁਣੋ ਤਿੰਨ ਚੀਜ਼ਾਂ, ਪਰ ਜਦੋਂ ਤੁਸੀਂ ਬੁਰਾ ਮੂਹਰੇ ਲਾਤਾ ਨਾ, ਬੁਰੇ ਤੋਂ ਬੁਰਾਈ ਆਉਂਦੀ ਹੈ, ਥੋਟ ਪ੍ਰੋਸੈਸ ਹੈ। ਉਹਨਾਂ ਨੇ ਇੱਥੇ ਇਹ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਚੰਗਾ ਦੇਖੋ ਚੰਗਾ ਸੁਣੋ ਤੇ ਚੰਗਾ ਬੋਲੋ, ਬਸ ਮੈਂ ਇੰਨਾ ਹੀ ਕਹਿਣਾ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਤਿੰਦਰ ਜੀ, ਉਹਨਾਂ ਨੇ ਤਿੰਨ ਚੀਜ਼ਾਂ ਕਹੀਆਂ ਸੀ, ਬੁਰਾ ਮਤ ਦੇਖੋ ਬੁਰਾ ਮਤ ਸੁਣੋ ਔਰ ਤੀਸਰੀ ਚੀਜ਼ ਉਹਨਾਂ ਨੇ ਇਹ ਵੀ ਕਹੀ ਸੀ ਬੁਰਾ ਮਤ ਬੋਲੋ। ਸੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਜੀ ਇਹਨੂੰ ਥੋੜ੍ਹਾ ਜਿਹਾ ਡਿਫਰੈਂਟ ਕਰ ਦਿੰਦੇ ਕਿ ਚੰਗਾ ਬੋਲੋ ਚੰਗਾ ਸੁਣੋ ਤੇ ਚੰਗਾ ਹੀ ਦੇਖੋ, ਠੀਕ ਹੈ ਜੀ। ਆਈ ਥਿੰਕ ਹਾਂ ਜੀ ਸਿਮਰਨ ਜੀ, ਵੁੱਡ ਯੂ ਅਗਰੀ ਵਿਦ ਦੈਟ?
ਵੈਲ ਆਈ ਥਿੰਕ ਇਟਸ ਮੋਰ ਕਨਵਿੰਸਿੰਗ, ਆਈ ਵੁੱਡ ਸੇ
ਇਟਸ ਮੋਰ ਕਨਵਿੰਸਿੰਗ। ਯੈਸ, ਮੈਂ ਵੀ ਮੰਨਦਾ ਜੀ ਸਤਿੰਦਰ ਜੀ ਤੁਹਾਡੀ ਗੱਲ ਜਿਹੜੀ ਹੈ ਉਹ ਹੋਰ ਜ਼ਿਆਦਾ ਕਨਵਿੰਸਿੰਗ ਹੈ। ਗੁਰਦੇਵ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ, ਫਿਰ ਅਮਰੀਕ ਸਿੰਘ, ਬਾਕੀ ਅਮਰੀਕ ਜੀ, ਬਾਕੀ ਸਾਰੀਆਂ ਕਾਲ ਇਸ ਤਰ੍ਹਾਂ ਆਉਂਦੀ ਕਰਾਂਗੇ। ਸਿਮਰਨ ਜੀ ਮੈਂ ਚੰਗਾ ਹੋਇਆ ਮੈਨੂੰ ਸਤਵਿੰਦਰ ਜੀ ਨੇ ਯਾਦ ਕਰਾਤਾ, ਪਰ ਸਤਵਿੰਦਰ ਜੀ ਨੇ ਤਾਂ ਇੱਕ ਗੱਲ ਕਹੀ ਹੈ, ਮੈਂ ਤੁਹਾਨੂੰ ਵੀ ਸਵਾਲ ਪੁੱਛਿਆ ਸੀ ਤੁਹਾਡੇ ਮੁਤਾਬਿਕ ਸਿਮਰਨ ਜੀ, ਹੋਰ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਸੋਚਦੇ ਹੋ ਕਿ ਇਹਨਾਂ ਦੀ ਮਹਾਤਮਾ ਗਾਂਧੀ ਜੀ ਦੇ ਬਾਰੇ ਅੱਜ 2 ਅਕਤੂਬਰ ਕੋਈ ਗੱਲ ਤੁਸੀਂ ਕੋਈ ਸ਼ੇਅਰ ਕਰਨਾ ਚਾਹੋ?
ਜੀ ਬਿਲਕੁਲ ਯਤੀਸ਼ ਜੀ, ਜੈਸਾ ਕਿ ਮੈਨੇ ਕਿਹਾ ਕਿ ਮੁਝੇ ਨੋਨ ਵਾਇਲੈਂਸ ਬਹੁਤ ਕਨਵਿੰਸਿੰਗ ਲੱਗਤਾ ਹੈ, ਔਰ ਅਭੀ ਜੈਸਾ ਸਤਿੰਦਰ ਜੀ ਨੇ ਵੀ ਕਿਹਾ ਕਿ ਹਮ ਅਕਸਰ ਬਚਪਨ ਮੇ ਕਹਿਤੇ ਥੇ ਗਾਂਧੀ ਜੀ ਕੇ ਤੀਨ ਬੰਦਰ ਜੋ ਹੈ ਹਮ ਦੇਖਤੇ ਵੀ ਹੈ ਬਹੁਤ ਜਗ੍ਹਾ ਪਰ ਜੋ ਜੈਸਾ ਉਹਨਾਂ ਨੇ ਬੋਲਾ ਹੈ ਬਹੁਤ ਅੱਛੀ ਬਾਤ ਹੈ ਕਿ ਅਗਰ ਇਸੇ ਹਮ ਥੋੜਾ ਬੈਟਰ ਤਰੀਕੇ ਸੇ ਪ੍ਰੈਜੈਂਟ ਕਰਤੇ ਤੋ ਸ਼ਾਇਦ ਅੱਛਾ ਹੋਤਾ। ਐਂਡ ਦੂਸਰਾ ਮੁਝੇ ਗਾਂਧੀ ਜੀ ਕਾ ਅਨਟਚਬਿਲਿਟੀ ਪੇ ਜੋ ਉਹਨੇ ਸ਼ੁਰੂ ਕੀਆ ਥਾ, ਉਹਨੇ ਇੱਕ ਕੈਂਪੇਨ ਸ਼ੁਰੂ ਕੀਆ ਥਾ, ਆਈ ਥਿੰਕ ਇਸਕੀ ਵਜ੍ਹਾ ਸੇ ਕਾਫੀ ਹੈਲਪ ਹੋਈ ਥੀ ਸੋਸਾਇਟੀ ਮੇ। ਸੋ ਬਹੁਤ ਸਾਰੀ ਚੀਜ਼ਾਂ ਹੈ ਦੈਟ ਯੂ ਕੈਨ ਟਾਕ ਅਬਾਊਟ ਗਾਂਧੀ ਜੀ ਕਿ ਉਹਨਾਂ ਨੇ ਬਹੁਤ ਅੱਛਾ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕੀ ਹੈ। ਸੋ ਟੁਡੇ ਅਗੇਨ ਮੈਂ ਬਾਰ ਬਾਰ ਇਹੀ ਬੋਲ ਰਹੀ ਬਿਕਾਜ਼ ਇਟ ਇਜ਼ ਗੁੱਡ, ਦਿਸ ਵਿਲ ਓਨਲੀ ਟਾਕ ਅਬਾਊਟ ਗੁੱਡ ਥਿੰਗਸ ਦੈਟ ਹੀ ਡਿਡ।
ਠੀਕ ਹੈ ਜੀ। ਬਾਕੀ ਸਿਮਰਨ ਜੀ ਮੈਂ ਅਜੇ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ, ਤੁਸੀਂ ਥੋੜ੍ਹੀ ਦੇਰ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਨੂੰ ਉਹਨਾਂ ਨੇ ਕਾਫੀ ਲੋਕਾਂ ਨੂੰ ਇਨਫਲੂਐਂਸ ਕੀਤਾ। ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਮਹਾਤਮਾ ਗਾਂਧੀ ਹੋਣਾ ਦਾ ਜਿਹੜਾ ਇਨਫਲੂਐਂਸ ਹੈ ਉਹ ਬਹੁਤ ਬਹੁਤ ਬੜੀਆਂ ਬੜੀਆਂ ਪਰਸਨੈਲਿਟੀਜ਼ ਦੇ ਉੱਤੇ ਰਿਹਾ ਹੈਗਾ, ਇੰਕਲੂਡਿੰਗ ਬਲੈਕ ਕਮਿਊਨਿਟੀ ਜਿਹਨਾਂ ਨੂੰ ਕਿ ਮਤਲਬ ਅਨਡਿਸਪਿਊਟਡ ਆਪਣਾ ਗੁਰੂ ਮੰਨਦੀ ਹੈ ਦੁਨੀਆ ਭਰ ਦੇ ਵਿੱਚ। ਜਿਹੜੀ ਬਲੈਕ ਕਮਿਊਨਿਟੀ ਹੈ ਸਪੈਸ਼ਲੀ ਅਮੈਰੀਕਾ ਦੇ ਵਿੱਚ, ਸਾਡੇ ਇੱਥੇ ਨੌਰਥ ਅਮੈਰੀਕਾ ਦੇ ਵਿੱਚ ਜਿਹੜੀ ਬਲੈਕ ਕਮਿਊਨਿਟੀ ਹੈ ਉਹ ਮਾਰਟਿਨ ਲੂਥਰ ਕਿੰਗ ਨੂੰ ਜਿਹੜਾ ਆਪਣਾ ਅਨਡਿਸਪਿਊਟਡ ਮਤਲਬ ਇੱਕ ਤਰ੍ਹਾਂ ਨਾਲ ਰੱਬ ਹੀ ਮੰਨਦੇ ਨੇ ਉਹਨੂੰ ਦਹੋ। ਸੋ ਮਾਰਟਿਨ ਲੂਥਰ ਕਿੰਗ ਵਾਜ ਇੰਸਪਾਇਰਡ ਬਾਏ ਮਹਾਤਮਾ ਗਾਂਧੀ ਜੀ, ਉਹ ਵੀ ਇੰਸਪਾਇਰਡ ਸੀਗੇ, ਔਰ ਇਸੇ ਕਾਰਨ ਤੁਸੀਂ ਇਹ ਦੇਖਿਆ ਹੋਣਾ ਕਿ ਜਿਹੜੇ ਆਪਣੇ ਬਰਾਕ ਓਬਾਮਾ ਸੀਗੇ ਉਹ ਵੀ ਉਹਨਾਂ ਦੇ ਜਦੋਂ ਸੈਨੇਟਰ ਸੀਗੇ ਉਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੀ ਤਸਵੀਰ ਸੀਗੀ, ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਜੀ ਤੁਸੀਂ ਜੇ ਕੋਈ ਖਾਣਾ ਖਾਣਾ ਹੋਏਗਾ ਵਿਦ ਐਨੀ ਲਿਵਿੰਗ ਔਰ ਡੈਡ ਤੇ ਉਹ ਕੌਣ ਹੋਏਗਾ, ਤੇ ਉਹਦੇ ਬਾਰੇ ਵੀ ਇਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਯੈਸ ਜੇ ਉਹ ਕਿਸੇ ਨਾਲ ਖਾਣਾ ਖਾਣਾ ਚਾਹੁੰਗੇ ਤੇ ਉਹ ਮਹਾਤਮਾ ਗਾਂਧੀ ਦੇ ਨਾਲ ਖਾਣਾ ਚਾਹੁੰਗੇ। ਇਸ ਤੋਂ ਇਲਾਵਾ ਸਿਮਰਨ ਜੀ ਇੱਕ ਇੰਟਰਸਟਿੰਗ ਚੀਜ਼ ਜਿਹੜੀ ਮੈਂ ਤੁਹਾਡਾ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਦੀ ਜਿਹੜੀ ਗੁਰੂ ਚੇਲੇ ਦੀ ਗੱਲ ਕਿ ਜਿਹੜਾ ਇਹਨਾਂ ਨੂੰ ਖੁਦ ਇਹਨਾਂ ਤੋਂ ਇੰਸਪੀਰੇਸ਼ਨ ਲੈਂਦੇ ਸੀਗੇ ਕਿੱਦਾਂ ਉਹਨਾਂ ਤੋਂ ਹਾਰ ਗਏ, ਇਹ ਵੀ ਮੈਂ ਤੁਹਾਨੂੰ ਕਹਾਣੀ ਹੁਣੇ ਸੁਣਾਵਾਂਗਾ। ਹਾਂਜੀ ਅਗਲੀ ਕਾਲ ਜੀ 2126884 ਤੁਸੀਂ ਆਉਂਦੇ ਹੋ ਜੀ। ਹੈਲੋ,
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁਰਦੇਵ ਸਿੰਘ ਜੀ ਕੀ ਹਾਲ ਹੈ?
ਬਸ ਠੀਕ ਠਾਕ, ਤੁਸੀਂ ਮੇਰਾ ਨਾਮ ਲਿਆ ਸੀ, ਮੈਂ ਤੁਹਾਡੇ ਇੱਕ ਸਵਾਲ ਪੁੱਛਦਾ ਜੀ।
ਹਾਂਜੀ,
ਆ ਜਿਹੜੀ ਅੰਮ੍ਰਿਤਸਰ ਫਲਾਈਟ ਚਾਲੂ ਹੋਈ, ਤੁਸੀਂ ਉਹ ਤੋਂ ਕਿੰਨਾ ਕੁ ਖੁਸ਼ ਜੋ?
ਸਰ ਮੇਰੇ ਖਿਆਲ ਦੇ ਨਾਲ ਇਹ ਚੰਗੀ ਖਬਰ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਫਲਾਈਟ ਸ਼ੁਰੂ ਹੋ ਗਈ ਹੈ, ਲੇਕਿਨ ਇਹਦੇ ਬਾਰੇ ਕੰਸਰਨ ਅਸੀਂ ਕੈਬਨਿਟ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਨਾਲ ਸ਼ੇਅਰ ਕੀਤਾ ਹੈ ਕਿ ਇਹ ਜਿਹੜੀ ਫਲਾਈਟ ਹੈ ਇਹ ਤੁਸੀਂ ਕਿਉਂ ਨਹੀਂ ਕਿ ਇਹਨੂੰ ਡਾਇਰੈਕਟ ਕਰਦੇ ਹੋ। ਸੋ ਉਹਦੇ ਬਾਰੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਹੋਣਾ ਦਾ ਕਹਿਣਾ ਸੀਗਾ ਕਿ ਦੇਖੋ ਜਜ਼ਬਾਤੀ ਹੋ ਕੇ ਨਹੀਂ ਮਾਮਲਾ ਚੱਲੇਗਾ, ਇਹ ਉਹਨਾਂ ਦੇ ਵਿਚਾਰ ਸੀਗੇ। ਮੈਂ ਦੱਸਦਾ ਪਹਿਲਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀਆਂ ਕਮਰਸ਼ੀਅਲ ਏਅਰਲਾਈਨਸ ਹੁੰਦੀਆਂ ਨੇ ਉਹ ਆਪਣਾ ਕਮਰਸ਼ੀਅਲ ਐਸਪੈਕਟ ਵੀ ਦੇਖਦੀਆਂ ਨੇ। ਸੋ ਇਸ ਕਾਰਨ ਸਾਡੀ ਮੰਗ ਜ਼ਰੂਰ ਸੀ ਉਹਨਾਂ ਨੂੰ ਕਿ ਡਾਇਰੈਕਟ ਜਿਹੜੀ ਹੈ ਇਹ ਅੰਮ੍ਰਿਤਸਰ ਫਲਾਈਟ ਜਿਹੜੀ ਉਹ ਕੀਤੀ ਜਾਵੇ, ਫਿਰ ਅੰਮ੍ਰਿਤਸਰ ਤੋਂ ਦਿੱਲੀ ਚਲੇ ਜਾਏ। ਮੈਂ ਇਸ ਮਾਮਲੇ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਬਲ, ਉਹਨਾਂ ਨੇ ਵੀ ਬੜਾ ਕੰਮ ਕੀਤਾ ਔਰ ਉਹ ਵੀ ਲਗਾਤਾਰ ਲੱਗੇ ਹੋਏ ਨੇ ਸਰਦਾਰ ਇੰਦਰਜੀਤ ਸਿੰਘ ਬਲ ਸਾਹਿਬ ਕਿ ਜੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਹਰ ਫਰੰਟ ਦੇ ਉੱਤੇ ਇਹਨੂੰ ਗੱਲ ਕਰ ਰਹੇ ਨੇ। ਸੋ ਉਹਨਾਂ ਨੇ ਮੈਨੂੰ ਇੱਕ ਦੋ ਜਿਹੜਾ ਦੇ ਨੰਬਰ ਵੀ ਦਿੱਤੇ ਨੇ, ਪ੍ਰੋਵਾਈਡ ਕੀਤੇ ਨੇ ਕਿ ਕਈ ਲੋਕਾਂ ਨੇ ਇੱਥੇ ਬੜੀ ਰਿਸਰਚ ਵੀ ਕੀਤੀ ਹੈ। ਸੋ ਇਹਦੇ ਬਾਰੇ
ਮੈਂ ਇੱਕਦਮ ਹੀ ਸਾਡੇ ਨਾਲ ਧੋਖਾ, ਕਿਉਂਕਿ ਅਸੀਂ ਮੈਂ ਇੱਥੋਂ ਟਿਕਟ ਲੈ ਕੇ ਜਾਂਦਾ ਸੀ ਦਿੱਲੀ ਅੰਮ੍ਰਿਤਸਰ ਹੀ ਜਾਂਦਾ ਹੈ ਡੋਮੈਸਟਿਕ ਫਲਾਈਟ, ਅੱਗੇ ਮੈਨੂੰ 5 ਘੰਟੇ ਸਟੇ ਕਰਨਾ ਪੈਂਦਾ ਸੀ, ਉਹ ਹੀ ਡੋਮੈਸਟਿਕ ਫਲਾਈਟ ਇਹਨਾਂ ਚਾਲੂ ਕੀਤੀ ਆ ਅੰਮ੍ਰਿਤਸਰ ਤੋਂ ਦਿੱਲੀ ਆਉਣ ਵਾਸਤੇ 7 ਘੰਟੇ ਦਾ ਸਟੇ ਆ, ਸਾਨੂੰ ਕੋਈ ਉਹਦਾ ਫਾਇਦਾ ਨਹੀਂ ਆ, ਸਾਨੂੰ ਕਿਹਨਾਂ ਕਹਿ ਲਓ ਇਹਨਾਂ ਗੁਰੂ ਨਾਨਕ ਦੇਵ ਦੇ 550 ਸਾਲਾਂ 'ਚ ਪੁਰੀ ਸਾਹਿਬ ਨੂੰ ਸੋਚਣਾ ਚਾਹੀਦਾ ਸੀ ਵੀ ਇਹ ਲੋਕੀ ਬੇਵਕੂਫ ਨਹੀਂ ਹੈਗੇ, ਸਾਈਂ ਸਭ ਸਮਝਦੇ ਆ, ਜੁਗਵੀਰ ਜੀ ਦੂਜੀ ਇਹਨਾਂ ਸਾਨੂੰ ਬੇਵਕੂਫ ਬਣਾਇਆ, ਕਹਿੰਦੇ ਜੀ ਲੰਡਨ ਤੋਂ ਫਲਾਈਟ ਕੀਤੀ ਆ ਅੰਮ੍ਰਿਤਸਰ ਨੂੰ, ਲੰਡਨ ਤੋਂ ਜੇ ਫਲਾਈਟ ਕਰਨੀ ਆ ਤੇ ਇਥਰੋ ਏਅਰਪੋਰਟ ਤੋਂ ਕਰੋ, ਦੂਜੇ ਏਅਰਪੋਰਟ ਤੋਂ ਤੁਸੀਂ ਫਲਾਈਟ ਕਰਦੇ ਹੋ ਉੱਥੇ ਕਿੰਨਾ ਇੰਨੀਆਂ ਸਵਾਲ, ਸਾਡਾ ਕੰਟਰੋਲ ਨਾਲ ਕੋਈ ਕੰਟੈਕਟ ਨਹੀਂ ਆ, ਅਸੀਂ ਜਗਵੀਰ ਜੀ ਕੋਈ ਵੀ ਜਾਂਦਾ ਵਾ ਵਾਇਆ ਇੰਗਲੈਂਡ ਤੇ ਅਸੀਂ ਕਿੱਥੇ ਜਾਂਦੇ ਹਾਂ, ਵਾਇਆ ਹਿਥਰੋ ਏਅਰਪੋਰਟ ਜਾਂਦੇ ਹਾਂ, ਹਾਂਜੀ, ਤੇ ਹਿਥਰੋ ਤੋਂ ਕਿ ਅਗਰ ਫਲਾਈਟ ਅੰਮ੍ਰਿਤਸਰ ਜਾਂਦੀ ਤਾਂ ਹੀ ਸਾਨੂੰ ਫਾਇਦਾ ਉਹਦੇ ਵਾਸਤੇ ਵੀ, ਔਰ ਜੋ ਇਹਨਾਂ ਨੇ ਡੋਮੈਸਟਿਕ ਫਲਾਈਟ ਹੀ ਚੱਲਣੀ ਹੈ ਅੰਮ੍ਰਿਤਸਰ ਤੋਂ, ਫਲਾਈਟ ਜਿਹੜੀ ਆ ਉਹ ਦਿੱਲੀ ਤੋਂ ਹੀ ਚੱਲਣੀ ਆ, ਔਰ ਸਾਡੇ ਨਾਲ ਇਸ ਤਰ੍ਹਾਂ ਧੋਖਾ ਕਰਕੇ ਕਿ ਪੁਰੀ ਸਾਹਿਬ ਕੀ ਦੱਸਣਾ ਚਾਹੁੰਦੇ ਨੇ, ਪੁਰੀ ਸਾਹਿਬ ਨੂੰ ਇਹ ਗੱਲ ਪਹੁੰਚਾਓ ਵੀ ਇਹ ਦੁਨੀਆ ਜਿਹੜੀ ਆ ਪਬਲਿਕ ਆ ਇਹ ਬੇਵਕੂਫ ਨਹੀਂ ਹੈਗੀ, ਅਸੀਂ ਕਿਹਨਾਂ ਡੋਮੈਸਟਿਕ ਫਲਾਈਟ ਦੇ ਵਿੱਚ ਅਸੀਂ 5 ਘੰਟੇ ਅੱਜ ਆਪਣੀ ਫਲਾਈਟ ਫੜ ਲੈਂਦੇ ਹਾਂ, ਤੁਸੀਂ ਅੰਮ੍ਰਿਤਸਰ ਤੋਂ ਕਿੰਨੇ ਹੀ ਫਲਾਈਟ ਚਲਾਈ ਆ, ਅਸੀਂ 7 ਘੰਟੇ ਸਟੇ ਕਿਆ ਕਰ ਰਹੇ ਹਾਂ ਉੱਥੇ, ਕਿਉਂ ਨੀ ਅੰਮ੍ਰਿਤਸਰ ਤੋਂ ਅਗਰ ਫਲਾਈਟ ਚਲਾਈ, ਚਲੋ ਮੈਂ ਠੀਕ ਚਾਹੁੰਦਾ ਵਾਇਆ ਦਿੱਲੀ ਚਲੇ ਜਾਵੇ, ਕਿਉਂ ਨੀ ਅੰਮ੍ਰਿਤਸਰ ਤੋਂ ਫਲਾਈਟ ਚੱਲ ਕੇ ਰਾਈਟ ਵੇ ਜਾ ਕੇ ਟਰਮੀਨਲ ਤੇ ਲੱਗੇ, 1 ਘੰਟਾ ਜਿਹੜੇ ਅੰਮ੍ਰਿਤਸਰ ਤੋਂ ਪੈਸੰਜਰ ਬੈਠੇ ਆ ਉਹ ਵਿੱਚੇ ਬੈਠੇ ਰਹਿਣ, ਦੁਬਾਰਾ ਫਲਾਈਟ ਉੱਥੋਂ ਉੱਤੇ ਇੱਕ ਕੋਈ ਗੱਲ ਨੀ, ਇਹ ਅੰਮ੍ਰਿਤਸਰ ਤੋਂ ਖਾਲੀ ਡੋਮੈਸਟਿਕ ਫਲਾਈਟ ਉੱਡੀ ਆ, ਔਰ ਤੁਹਾਡੀ ਇਮੀਗ੍ਰੇਸ਼ਨ ਦੀ ਬਸ ਥੋੜੀ ਬੜੀ ਫਾਰਮੈਲਿਟੀ ਕਰਨੀ ਆ, ਮੈਂ 100% ਮੈਂ ਪੁਰੀ ਸਾਹਿਬ ਸੁਣਦੇ ਹੁਣ ਇਹ ਲੋਕਾਂ ਨੂੰ ਸਾਨੂੰ ਬੇਕੂ ਬਣਾ ਰਹੇ ਆ, ਮਤਲਬ ਹੀ ਮਾਮਲਾ ਸ਼ੁਰੂ ਕਰ ਰਹੇ ਆ ਅੰਮ੍ਰਿਤਸਰ ਦੇ ਏਅਰਪੋਰਟ ਨਾਲ, ਅਗਰ ਤੁਸੀਂ ਕਿੰਨਾ ਡੋਮੈਸਟਿਕ ਫਲਾਈਟ ਚਲਾ ਕੇ ਕਹਿੰਦੇ ਵੀ ਅੰਮ੍ਰਿਤਸਰ ਤੋਂ ਫਲਾਈਟ ਚਲਾਈ ਹੈ, ਔਰ ਤੁਸੀਂ ਹਿਥਰੋ ਏਅਰਪੋਰਟ ਤੋਂ ਕਿਉਂ ਨੀ ਫਲਾਈਟ ਚਲਾਉਂਦੇ ਅੰਮ੍ਰਿਤਸਰ ਵਾਸਤੇ, ਇੰਡੀਆ ਅੰਮ੍ਰਿਤਸਰ ਕੇ ਇੰਡੀਆ ਚ ਨੀ ਹੈਗਾ, ਦੂਜਿਆਂ ਨੂੰ ਹੋਰ ਏਅਰਪੋਰਟਾਂ ਨੂੰ ਸਹੂਲਤਾਂ ਦੇ, ਇਸ ਨੂੰ ਕਿਉਂ ਨੀ ਸਹੂਲਤ, ਬਹੁਤ ਪੁਰਾਣਾ ਏਅਰਪੋਰਟ ਆ ਜਗਵੀਰ ਜੀ, ਔਰ ਦੂਜੀ ਰਹੀ ਗਾਂਧੀ ਸਾਹਿਬ ਦੀ ਗੱਲ, ਉਹ ਆਪਣਾ ਪ੍ਰਧਾਨ ਮੰਤਰੀ ਨੇ ਸਾਬਤ ਕਰ ਦਿੱਤਾ ਵਾ ਕਿ ਜੇ ਗਾਂਧੀ ਸਾਹਿਬ ਏਡੇ ਹੀ ਹੁੰਦੇ ਤੇ ਉਹਨਾਂ ਦਾ ਗੋਤੀ ਉੱਚਾ ਲੱਗਣਾ ਸੀ, ਉਹਨਾਂ ਨੇ ਪਟੇਲ ਦਾ ਬੁੱਤ ਲਾ ਕੇ ਸਾਬਤ ਕਰ ਦਿੱਤਾ ਕਿ ਗਾਂਧੀ ਸਾਹਿਬ ਉਹਦੇ ਲੈਵਲ ਦੇ ਨਹੀਂ ਹੈਗੇ, ਤੇ ਮੈਂ ਕਿਹਾ ਬਹੁਤ ਵਧੀਆ ਉਹਨਾਂ ਨੇ ਆਪਣਾ ਚੁੱਪੀ ਕਿੰਨਾ ਵਿਆਹ ਦੇ ਦਿੱਤਾ ਬੁੱਤ ਲਾ ਕੇ ਜੀ, ਤੇ ਕਿੰਨਾ ਗਾਂਧੀ ਸਾਹਿਬ ਏਡੇ ਵਧੀਆ ਹੀ ਤਰੀਫ ਕਰਦੇ ਆ ਤੇ ਉਹਨਾਂ ਦਾ ਬੁੱਤ ਲੱਗਣਾ ਚਾਹੀਦਾ ਸੀ, ਫਿਰ ਏਡਾ ਵੱਡਾ ਬੁੱਤ ਉਹਨਾਂ ਦੇ ਦੂਜਿਆਂ ਦਾ ਲਾਤਾ, ਇਹ ਕਿਸ ਤਰ੍ਹਾਂ ਜੀ?
ਮੈਂ ਦੋਨੋਂ ਚੀਜ਼ਾਂ ਤੇ ਤੁਹਾਡਾ ਜਵਾਬ ਦੇ ਦਿੰਦਾ ਜੀ। ਪਹਿਲੀ ਚੀਜ਼ ਗੁਰਦੇਵ ਸਿੰਘ ਜੀ, ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਵੇਲੇ ਜਿਹੜੀ ਅੰਮ੍ਰਿਤਸਰ ਡਾਇਰੈਕਟ ਫਲਾਈਟ ਹੈ ਉਹ ਜ਼ਿਆਦਾ ਬੈਨੀਫਿਸ਼ਲ ਹੈ, ਕਿਉਂਕਿ ਅੰਮ੍ਰਿਤਸਰ ਜੇ ਡਾਇਰੈਕਟ ਫਲਾਈਟ ਜਾਂਦੀ ਹੈ ਉਹ ਨਾ ਸਿਰਫ ਅੰਮ੍ਰਿਤਸਰ ਬਲਕਿ ਉਸ ਤੋਂ ਇਲਾਵਾ ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ ਔਰ ਪਲੱਸ ਜਿਹੜੇ ਹਿਮਾਚਲ ਦੇ ਵੀ ਨੇੜੇ ਤੇੜੇ ਦੇ ਏਰੀਆਜ਼ ਨੇ ਉਹਨਾਂ ਸਾਰਿਆਂ ਨੂੰ ਵੀ ਉਹ ਕਲੈਕਟ ਕਰਦੀ ਹੈ, ਜੰਮੂ ਤੱਕ ਵੀ ਵਧੀਆ ਅੰਮ੍ਰਿਤਸਰ ਡਾਇਰੈਕਟ ਫਲਾਈਟ ਦੀ ਜਿਹੜੀ ਮੰਗ ਹੈ ਉਹ ਬਿਲਕੁਲ ਜਾਰੀ ਰਹੇਗੀ। ਔਰ ਅਸੀਂ ਪਰ ਪਤਾ ਕੀ ਹੁੰਦਾ, ਮੈਂ ਇੱਕ ਗੱਲ ਜ਼ਰੂਰ ਇੱਥੇ ਜ਼ਿਕਰ ਕਰਾਂਗਾ ਕਿ ਸਾਨੂੰ ਲਗਾਤਾਰ ਗੁਰਦੇਵ ਸਿੰਘ ਜੀ ਗੱਲ ਕਰਦੇ ਰਹਿਣਾ ਚਾਹੀਦਾ, ਉਹਦੇ ਨਾਲ ਗੱਲ ਕਰਦਿਆਂ ਕਰਦਿਆਂ ਫਿਰ ਕਈ ਚੀਜ਼ਾਂ ਦੇ ਸੋਲੂਸ਼ਨ ਜਿਹੜੇ ਨੇ ਉਹ ਨਿਕਲਦੇ ਨੇ। ਹੁਣ ਤੁਸੀਂ ਦੇਖ ਹੀ ਲਿਆ ਕਿ ਆਪਣੇ 312 ਜਿਹੜੇ ਉਹਨਾਂ ਦਾ ਨਾਮ ਜਿਹੜਾ ਇਹਦੇ ਵਿੱਚੋਂ ਬਾਹਰ ਨਿਕਲਾਇਆ, ਫਿਰ ਜਿਹੜੇ ਟਾਡਾ ਦੇ ਵਿੱਚ ਬੜੇ ਸਾਰੇ ਲੋਕ ਜੇਲ੍ਹ ਦੇ ਵਿੱਚ ਬੰਦ ਸੀਗੇ ਉਹ ਵੀ ਉਹਨਾਂ ਨੇ ਕਹਿਤਾ ਹੈ ਕਿ ਰਿਹਾਅ ਕਰ ਰਹੇ ਨੇ। ਫਿਰ ਬਲਵੰਤ ਸਿੰਘ ਰਾਜੋਆਣਾ ਜਿਹੜਾ ਤੁਹਾਨੂੰ ਪਤਾ ਹੈ ਕਿ ਇੱਕ ਟਾਈਮ ਦੇ ਉੱਤੇ ਇੱਥੇ ਵੀ ਬੜਾ ਕਾਫੀ ਪ੍ਰੋਟੈਸਟ ਹੋਇਆ ਸੀਗਾ ਜਦ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਗਾਉਣ ਦੀ ਗੱਲ ਕੀਤੀ ਗਈ ਸੀਗੀ। ਸੋ ਫਾਂਸੀ ਦੀ ਸਜ਼ਾ ਉਹਨਾਂ ਦੀ ਪਹਿਲਾਂ ਤੇ ਹੋਲਡ ਸੀਗੀ ਔਰ ਹੁਣ ਉਹ ਪਰਮਾਨੈਂਟਲੀ ਉਹ ਖਤਮ ਕਰ ਦਿੱਤੀ ਗਈ ਹੈ ਟੂਵਰਡਸ ਲਾਈਫ ਸੈਂਟੈਂਸ। ਸੋ ਲਾਈਫ ਸੈਂਟੈਂਸ ਦਾ ਮਤਲਬ ਇਹ ਹੈ ਕਿ ਯੈਸ ਹੋ ਸਕਦਾ ਹੈ ਕਿ ਕੁਝ ਦੇਰ ਬਾਅਦ ਬਲਵੰਤ ਸਿੰਘ ਰਾਜੋਆਣਾ ਜਿਹੜੇ ਉਹ ਪੈਰੋਲ ਤੇ ਬਾਹਰ ਵੀ ਆ ਜਾਣ। ਸੋ ਹੌਲੀ ਹੌਲੀ ਕਈ ਚੀਜ਼ਾਂ ਜਿਹੜੀਆਂ ਉਹ ਮੁਮਕਿਨ ਹੋ ਜਾਂਦੀਆਂ ਨੇ। ਅਸੀਂ ਮੇਰੀ ਉਹਨਾਂ ਦੇ ਨਾਲ ਇਸ ਬਾਰੇ ਵੀ ਗੱਲ ਹੋਈ ਹੈ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਬਾਰੇ, ਹਜੇ ਉਹ ਥੋੜ੍ਹਾ ਜਿਹਾ ਵੇਟ ਕਰ ਰਹੇ ਨੇ। ਮੈਂ ਕੁਝ ਚੀਜ਼ਾਂ ਐਸੀਆਂ ਵੀ ਤੁਹਾਨੂੰ ਇਹ ਜਿਹੜੀਆਂ ਜ਼ਿਕਰ ਕਰ ਰਹੇ ਹਾਂ ਜਿਹੜੀਆਂ ਮੈਂ ਖੁਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਐਸਾ ਨਹੀਂ ਹੈ ਕਿ ਮੈਂ ਕੋਈ ਤੁਹਾਨੂੰ ਸੁਣੀ ਸੁਣਾਈ ਗੱਲ ਸੁਣਾਈ ਜਾ ਰਿਹਾ। ਆਈ ਆਸਕਡ ਹਿਮ ਅਬਾਊਟ ਦ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ, ਹੀ ਕਲੀਅਰਲੀ ਮੈਂਸ਼ਨ ਕਿ ਹਜੇ ਥੋੜ੍ਹਾ ਜਿਹਾ ਅਸੀਂ ਵੇਟ ਕਰ ਰਹੇ ਹਾਂ ਕਿਉਂਕਿ ਇਲੈਕਸ਼ਨ ਹੋ ਜਾਣ, ਗੱਲ ਉਹਨਾਂ ਦੀ ਸਹੀ ਹੈ ਕਿ ਇਲੈਕਸ਼ਨ ਹੋ ਜਾਣ ਕੈਨੇਡਾ ਦੇ ਵਿੱਚ, ਜਿਹੜੀ ਕੋਈ ਸਰਕਾਰ ਹੈ ਉਹ ਬਣ ਜਾਵੇ, ਉਸ ਤੋਂ ਬਾਅਦ ਹੀ ਉਹ ਗੱਲ ਕਰਨਗੇ ਨਾ। ਇਸ ਸਮੇਂ ਤਾਂ ਉਹ ਕਹਿੰਦੇ ਜੀ ਕਿਉਂਕਿ ਗੱਲ ਸਹੀ ਹੈ ਵੀ ਕੋਈ ਸਰਕਾਰ ਤੇ ਹੈ ਨਹੀਂ ਕਿਸੇ ਦੀ, ਇਸ ਵੇਲੇ ਤੇ ਪਾਰਲੀਮੈਂਟ ਡਿਸੋਲਵ ਹੈ, ਰਿਟ ਹੈਜ਼ ਬੀਨ ਡ੍ਰੌਪ ਨਾ, ਉਹ 21 ਤਰੀਕ ਨੂੰ ਆਪਣੇ ਇੱਥੇ ਹੋਣੇ ਆ, ਇਸ ਤੋਂ ਬਾਅਦ ਕਈ ਚੀਜ਼ਾਂ ਹੋਣਗੀਆਂ। ਔਰ ਦੂਸਰਾ ਇਹ ਹੈ ਕਿ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹੈ ਕਿ ਇਸ ਵੇਲੇ ਨਰਿੰਦਰ ਮੋਦੀ ਹੋਣਾ ਨੇ ਜਿਹੜਾ ਪਟੇਲ ਸਾਹਿਬ ਦਾ ਬੁੱਤ ਲਗਾਇਆ, ਮੈਂ ਉਹਨੂੰ ਡਿਨਾਈ ਨਹੀਂ ਕਰਾਂਗਾ, ਚੰਗੀ ਗੱਲ ਹੈ ਪਟੇਲ ਸਾਹਿਬ ਦਾ ਬੁੱਤ ਲਗਾਉਣਾ ਚਾਹੀਦਾ। ਮੈਂ ਗੁਰਦੇਵ ਸਿੰਘ ਜੀ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਪਟੇਲ ਸਾਹਿਬ ਦੀ ਕੰਟਰੀਬਿਊਸ਼ਨ ਆਪਣੀ ਜਗ੍ਹਾ ਬੜੀ ਵਧੀਆ, ਬਟ ਮਹਾਤਮਾ ਗਾਂਧੀ ਹੁਣਾਂ ਨੂੰ ਪਿੱਛੇ ਪਾਉਣਾ ਜਾਂ ਉਹਨਾਂ ਦੀ ਕੋਈ ਸਟ੍ਰੈਟਜੀ ਆਰ ਐਸ ਐਸ ਦੀ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ। ਆਰ ਐਸ ਐਸ ਦੇ ਇੱਕ ਸ਼ਖਸ ਦੇ ਉੱਤੇ ਐਲੀਗੇਸ਼ਨ ਇਹ ਸੀਗੇ ਕਿ ਉਹਨਾਂ ਨੇ ਮਹਾਤਮਾ ਗਾਂਧੀ ਜੀ ਦਾ ਕਤਲ ਵੀ ਕੀਤਾ, ਅੱਜ ਵੀ ਆਰ ਐਸ ਐਸ ਨੂੰ ਬੈਨ ਵੀ ਕਰ ਦਿੱਤਾ ਗਿਆ, ਅੱਜ ਵੀ ਆਰ ਐਸ ਐਸ ਦੇ ਉੱਤੇ ਸੋਨੀਆ ਗਾਂਧੀ ਜੀ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਆਰ ਐਸ ਐਸ ਦੀ ਆਈਡੀਓਲੋਜੀ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਔਰ ਮਹਾਤਮਾ ਗਾਂਧੀ ਨੂੰ ਪਿੱਛੇ ਪਾਇਆ ਜਾ ਰਿਹਾ। ਇਹ ਸਵਾਲ ਬਿਲਕੁਲ ਖੜੇ ਕੀਤੇ ਜਾ ਰਹੇ ਨੇ ਅੱਜ ਕਿ ਕਿਉਂ ਉਹਨਾਂ ਨੂੰ ਪਿੱਛੇ ਪਾਇਆ ਜਾ ਰਿਹਾ। ਬਾਕੀ ਦੇਖਦੇ ਹਾਂ ਜੀ ਇਹਦੇ ਬਾਰੇ ਕੀ ਹੁੰਦਾ ਆਉਣ ਵਾਲੇ ਸਮੇਂ ਚ। ਸਾਡੀ ਗੱਲਬਾਤ ਤੁਹਾਡੇ ਨਾਲ ਇਸ ਤਰ੍ਹਾਂ ਜਾਰੀ ਰਹੇਗੀ। ਸਾਡੇ ਨਾਲ ਲਾਈਨ ਦੇ ਉੱਤੇ ਸੁਬੀਨਾ ਜੀ ਇਸ ਵੇਲੇ ਜੁੜ ਗਏ ਨੇ। ਮੈਂ ਸੁਬੀਨਾ ਜੀ ਨਾਲ ਪਹਿਲਾਂ ਗੱਲ ਕਰ ਲਾਂ। ਸੁਬੀਨਾ ਜੀ, ਗੁੱਡ ਮਾਰਨਿੰਗ, ਹਾਊ ਆਰ ਯੂ, ਕੀ ਹਾਲ ਹੈ? ਡੂਇੰਗ ਗ੍ਰੇਟ। ਔਰ ਸੁਬੀਨਾ ਜੀ, ਮੈਨੂੰ ਪਤਾ ਹੈ ਕਿ ਇਸ ਵੀਕਐਂਡ ਫਿਰ ਆਪ ਇਹ ਜੋ ਪ੍ਰੋਜੈਕਟ ਹੈ ਉਹ ਹਾਈਲਾਈਟ ਕਰ ਰਹੇ ਹੈ ਔਰ ਇਸ ਵੀਕਐਂਡ ਆਪਕੀ ਟੀਮ ਪੂਰੀ ਤਰ੍ਹਾਂ ਮੌਜੂਦ ਹੈ। ਪਹਿਲੇ ਤੋਂ ਹਮੇ ਜ਼ਰਾ ਇਸ ਪ੍ਰੋਜੈਕਟ ਕੀ ਜੋ ਡਿਟੇਲਸ ਹੈ ਉਹ ਜ਼ਰੂਰ ਸ਼ੇਅਰ ਕਰੀਏ।
ਜ਼ਰੂਰ। ਤੋ ਯੇ ਹੈ ਕੇ ਸਕੁਏਅਰ ਕੋਂਡੋਸ ਜੋ ਕਿ ਸਕਾਰਬਰੋ ਮੇਂ ਹੈ, 2035 ਕੈਨੇਡੀ ਰੋਡ ਪੇ ਹਮ ਲੋਗ ਇੱਕ ਸਪੈਸ਼ਲ ਇਵੈਂਟ ਲੈ ਕੇ ਆ ਰਹੇ ਹੈ। ਦੈਟਸ 2035 ਕੈਨੇਡੀ ਰੋਡ ਇਸ ਸੈਟਰਡੇ ਕੋ ਬਿਟਵੀਨ 12 ਐਂਡ 6। ہمارے پاس ایکسکلوسیو لسٹنگز ہیں ان کی گیلری کی، 1 bed, 2 bed, 3 bed کونڈوز کی، سٹارٹنگ ایٹ $450,000 ود پارکنگ، اور اس کا ایکسکلوسیوٹی ہمارے پاس ہے کہ وہ اسائنمنٹ کلاوز بھی فری ہے، تو اگر انویسٹر چاہے تو وہ انویسٹ کرنے کے بعد اسائن ہی کر سکتا ہے، اگر وہ چاہے ایک سال بعد، ڈیڑھ سال بعد، اف ہی فیلز دیٹ ہی ہیز ارنڈ انف ایکویٹی، ہی از ویلکم ٹو موو دیٹ investment onto a relative or onto another investor. So ye iski khasiyat hai. Hum log jo hain Y Media ki team ke saath live on location honge 2035 Kennedy Road Scarborough pe. To aapke listeners ko main yahi kehna chahungi, ye opportunity dekhein, avail karein. Bahut hi stylish kism ke ye condos ban rahe hain, taiyar ho jayenge ye end of 2022 mein, early 2023 mein. تو آپ کے پاس کافی ٹائم ہے، کافی سمے ہے، اور بہت کم منیمل یہ انویسٹمنٹ آپ سے مانگ رہے ہیں فور 1 bed, 2 bed اینڈ 3 bed کونڈوز۔ ان کے پاس 1 bed پلس ڈین بھی ہے جو تھوڑا سا فلیکسیبل ہے، 2 bed 2 washrooms بھی ہیں اس کے اندر۔ تو ان ٹرمز آف انویسٹمنٹ اینڈ دین ری لیسنگ ونس یو ہیو دی آکوپنسی، اٹس آلسو اے گڈ اپرچونیٹی۔ یزویر جی، میں تو کافی کچھ اس کے بارے میں اور بتا سکتی ہوں، اگر آپ کے پاس کوئی خاص سوال ہو تو ضرور آپ پوچھ سکتے ہیں، اور میں آپ کو نمبرز بھی دے سکتی ہوں۔ میرا ڈائریکٹ نمبر ہے سبینہ حسن، 647-834-3786۔ اگین دیٹ از 647-834-3786۔ ہمارے اس پروجیکٹ کو ہیڈ کر رہے ہیں وسیم انصاری اور رمیشور راٹھور، ان کے نمبر ہیں، وسیم صاحب کے نمبر ہیں 416-871-4807۔ اگین دیٹس 416-871-4807۔ اور رمیش جی کا نمبر ہے، اگر آپ نے پنجابی میں بات کرنی ہے تو رمیش جی بہت فلوئنٹ پنجابی بولتے ہیں، تو ان کے ساتھ آپ بات کر سکتے ہیں، ان کا نمبر ہے 416-876-0029۔ دیٹس 416-876-0029۔ یودویر جی، میں پلیز ریکویسٹ کروں گی کہ اگر آپ یہ نمبر ہندی میں بھی دہرا
دیں۔ ہاں جی بالکل، میں بتا دیتا ہوں جی، 416-876-0029 نمبر، دھیان دے نال پنجابی چ بھی تسی نوٹ کر لو، 416-876-0029۔ سو اس نمبر دے اوتے تسی رمیش جی دے نال بھی سمپرک کر سکدے ہو۔ باقی میں پھر دوبارہ دس دوں کہ جڑا کے سکوئر کونڈوز دا جڑا پروجیکٹ ہے گا، اے دے بارے کوئی بھی جانکاری لینی ہے تو تسی سبینا جی یا وسیم انصاری صاحب یا رمیش بھائی نو تسی سمپرک کر سکدے ہو، ڈیٹیل وچ ساری جانکاری دین گے۔ سبینا حسن جی اس ویلے ساڈے نال نے جو کہ کے سکوئر کونڈوز دے بارے ساری ڈیٹیل دے وچ جڑی ہے او جانکاری دے رہے نے۔ سبینا جی ایک تھوڑی جی گل کر لینے ہیں کہ تسی پرائز پوائنٹ نو کتنا، کے سکوئر کونڈوز جڑا پرائز پوائنٹ ہے، آئی ایم شیور کہ کیونکہ تسی اینو سیل کر رہے ہو تسی کہو گے ٹھیک ہے، بٹ تھوڑی جی ڈیٹیل دیو کہ کتنے ایک بیڈ روم ہے، پرائز پوائنٹ کی تسی کتنا دیکھ دے ہو۔
پرائز پوائنٹ کے حساب سے اگر آپ جی ٹی اے میں دیکھیں یوزیر بھائی، کہ آج کل جو کونڈوز اس سائز کے اور اس لگژریس سٹائل کے جو بن رہے ہیں وہ 500-550 کے رینج میں ہیں۔ یہ آپ کو کیونکہ یہ ابھی بلڈ نہیں ہوئے ہیں اور ایک آدھ سال میں ہوں گے، ان کی پروجیکشن 15-20% انویسٹمنٹ ہے، تو میں کہوں گی کہ اگر آپ آج اس کو 450 میں اگر آپ لے لیں، $450,000 میں اگر آپ نے ڈیل اس کی بنا لی ہے، تو یو ارننگ اے لاٹ ان ٹرمز آف دا لانگجیویٹی آف دا پروجیکٹ۔ سو اف یو آر تھنکنگ آف انویسٹمنٹ دین یو ہیو آلریڈی ارنڈ 15-20% آن ٹاپ آف اٹ۔
हमारे साथ जुड़ने के लिए सैटरडे संडे वीकेंड पे हमारा स्पेशल इवेंट है. इसके साथ आने में आपको एक ये सहूलत भी है कि आपको रफली 40,000 to 50,000 ऑलरेडी डिस्काउंट मिलेगा. हमें एक्सक्लूसिव 6 to 10 कॉन्डोज मिले हैं जिनको हम लोग पार्किंग भी ऑफर कर रहे हैं, उनकी अम्यूनिटीज भी ऑफर कर रहे हैं. और एक थोड़ा सा एक्सक्लूसिविटी है जो मैं चाहूंगी कि आप उधर आए हमारे प्रेजेंटेशन गैलरी में, तो मैं आपको और तफसीलन बताऊं कि हमारे पास और क्या क्या उसके अंदर है जो हम ऑफर कर सकते हैं एज एन इंसेंटिव. लेकिन राउंड फिगर करके मैं आपको बता सकती हूँ 40,000 to 50,000 लेस देन द मार्केट प्राइस, लेस देन द प्राइस दैट यू वुड गेट इफ यू वर टू वॉक इन टू द प्रेजेंटेशन गैलरी इटसेल्फ.
ठीक है जी, असी भी एक बार फिर दस दिए कि सबीना हसन जी नाल तुसी संपर्क कर सकते हैं हो जे तुसी के स्क्वायर कॉन्डोज के बारे कोई भी जानकारी लेनी है. प्राइस चंगा है, लोकेशन बहुत शानदार हैगी, विद इन GTA दे विच प्राइस अजकल वैसे घट मिलता है, और ग्रेटर टोरंटो एरिया दे विच जे तुसी इन्वेस्ट करते हो विद इन GTA लोकेशन ठीक है और तुसी इहदे तो वधिया कोई बेनीफिट लै सकते हो. सबीना जी जाने से पहले नंबर अपना एक बार फिर बता दीजिए. इस सैटरडे और संडे, इस सैटरडे और संडे साडी वाई मीडिया की टीम सैटरडे लाइव लोकेशन होगी, सारा दिन असी सवेरे तो लैके शाम तक साडी जिहड़ी टीम है वो नाल होएगी जिहड़ी सबीना जी और उन्हां दी टीम दे नाल. सो इस सैटरडे और संडे दोनों दिन ए प्रोजेक्ट तुसी जाके देख सकते हो. फोन नंबर सबीना हसन जी एक बार फिर दे दीजिए.
हाँ जी, मेरा नंबर है 6478343786. दैट्स 6478343786. बहुत बहुत शुक्रिया युद्धवीर भाई.
Thank you very much and we wish you all the best. Thank you. Program South Asian Pulse Prime Time to as well as Sunday. Osi badange agli call wal. Haan ji Amit ji, tusi on the road. Amit ji, go ahead.
ਜੀ ਜਿੱਦਾਂ ਅੱਜ ਗਾਂਧੀ ਜੈਯੰਤੀ ਤੁਸੀਂ ਗੱਲ ਕਰ ਰਹੇ ਹੋ ਜੀ ਮਹਾਤਮਾ ਗਾਂਧੀ ਜੀ ਬਾਰੇ, ਤੇ ਬੜੀ ਤੁਸੀਂ ਦੱਸਿਆ ਵੀ ਉਹ ਹਿੰਸਾ ਜਿੱਦਾਂ ਕਹਿ ਲਓ ਉਹਨਾਂ ਦੇ ਖਿਲਾਫ ਆਜ਼ਾਦੀ ਦੇ ਵਿੱਚ ਉਹਨਾਂ ਨੇ ਚਲਾਈ, ਪਰ ਜੁੱਧਵੀਰ ਜੀ ਤੁਸੀਂ ਦੱਸਿਓ ਵੀ ਆਪਣੇ ਜਿਹੜੇ ਉਸ ਵੇਲੇ ਵੀ ਕਿੰਨੇ ਕੁ ਲੋਕਾਂ ਨੇ ਉਹਨਾਂ ਦੀ ਗੱਲ ਮੰਨੀ ਇਹਦੇ ਬਾਰੇ ਵੀ ਆਪਾਂ ਹਿੰਸਾ ਨਹੀਂ ਕਰਨੀ ਜਾਂ ਬਟਵਾਰਾ ਨਹੀਂ ਕਰਨਾ, ਤੇ ਜਾਂ ਮੁਸਲਿਮ ਲੀਗ ਹੋ ਗਏ ਜਾਂ ਜੇ ਆਪਾਂ ਕਹਿੰਦੇ ਵੀ ਸਾਰੇ ਲੋਕੀ ਉਹਨਾਂ ਨੇ ਦੁਨੀਆ ਉਹਨਾਂ ਦੀ ਗੱਲ ਮੰਨਦੀ ਆ, ਪਰ ਉਹਨਾਂ ਦੀ ਗੱਲ ਇੰਡੀਆ ਵਿੱਚ ਤਾਂ ਸੁਣੀ ਨਹੀਂ ਗਈ ਲੋਕਾਂ ਦੁਆਰਾ, ਉਹਨਾਂ ਦਾ ਪ੍ਰਭਾਵ ਕੀ ਪਿਆ ਉਹਨਾਂ ਦੀਆਂ ਗੱਲਾਂ ਦਾ, ਤੇ ਜਦੋਂ ਹੈਲੋ ਤੇ ਜਦੋਂ ਕਲਕੱਤੇ ਵੀ ਉਹ ਗਏ ਆ ਉੱਥੇ ਦੇਖੋ ਕਿੰਨਾ ਵੱਡ ਵਡਾਂਗਾ ਹੋਇਆ ਉੱਥੇ ਲੋਕਾਂ ਮੁਸਲਮਾਨਾਂ ਜਾਂ ਕਹਿ ਲਓ ਵੀ ਜਿਹੜੇ ਆਪਸੀ ਦੰਗੇ ਹੋਏ ਆ, ਤੇ ਪੰਜਾਬ ਵਿੱਚ ਵੀ 10 lakh ਇੱਧਰਲੇ ਪਾਸੇ ਵੀ ਬੰਦਾ ਮਰ ਗਿਆ ਟੋਟਲ ਦੇਖੀਏ, ਤੇ ਉਹਨਾਂ ਦੀ ਕੰਟਰੀਬਿਊਸ਼ਨ ਜੇ ਆਪਾਂ ਕਹੀਏ ਜੀ ਆਪਣੇ ਫੋਟੋ ਵੀ ਲੱਗੀ ਆ ਤੇ ਸਾਰਾ ਕੁਝ ਹੋਇਆ ਵੀ ਉਹ ਹਿੰਸਾ ਦੇ ਸੀਗੇ ਜੀ, ਹਿੰਸਾ ਦੇ ਪੁਜਾਰੀ ਸੀ, ਬਟ ਹਿੰਸਾ ਕਹਿ ਲਓ ਵੀ ਹੋਵੇ ਜਾਂ ਤਾਂ ਰੋਕਦੀ ਹਿੰਸਾ ਨਾ ਹੁੰਦੀ ਨਾ ਬਟਵਾਰਾ ਹੁੰਦਾ, ਫਿਰ ਤਾਂ ਆਪਾਂ ਮੰਨਦੇ ਵੀ ਇਸ ਗੱਲ ਦਾ ਅਸਰ ਹੋਇਆ ਫਿਰ ਆਪਾਂ ਵੀ ਪੂਜਦੇ, ਪਰ ਜਦੋਂ ਕੁਝ ਹੋਇਆ ਹੀ ਨਹੀਂ ਕੋਈ ਫਰਕ ਹੀ ਨਹੀਂ ਪਿਆ, ਲੋਕੀ 15-20 lakh ਲੋਕੀ ਮਰਵਾ ਤੇ ਸਾਰਾ ਕੁਝ ਹੋ ਗਿਆ, ਤੇ ਫਿਰ ਉਹ ਕਿਹੜੇ ਹਿਸਾਬ ਨਾਲ ਜੀ ਉਹਨਾਂ ਦੀ ਹਿੰਸਾ ਦੀ ਜਿਹੜੇ ਪੁਜਾਰੀ ਸੀ ਉਹਨਾਂ ਦੀ ਗੱਲ ਨੂੰ ਮੰਨੀਏ ਵੀ ਉਹਨਾਂ ਨੇ ਕਹਿ ਲਓ ਵੀ ਕਰਕੇ ਦਿਖਾ ਦਿੱਤੀ ਇੱਕ ਗੱਲ ਆ, ਹੁਣ ਮੈਂ ਵੀ ਬਣ ਜਾਂਦਾ ਜੀ ਮੈਂ ਹਿੰਸਾ ਦਾ ਪੁਜਾਰੀ ਹਾਂ, ਕਿਸੇ ਨੇ ਲੜਨਾ ਨਹੀਂ ਝਗੜਨਾ ਨਹੀਂ, ਬਟ ਜੇ ਮੇਰੇ ਕਹਿਣ ਦੇ ਬਾਵਜੂਦ ਵੀ ਜੇ 15-20 lakh ਬੰਦਾ ਮਰ ਜਾਏ ਫਿਰ ਆਪਾਂ ਉਹਨੂੰ ਕਾਹਦਾ ਦਰਜ ਕਿਉਂ ਦਰਜਾ ਦਈਏ ਜੀ ਉਹਨਾਂ ਨੂੰ, ਤੇ ਜਾਂ 2 ਬੱਕਰੀਆਂ ਰੱਖ ਕੇ ਜਾਂ ਕਹਿ ਲਓ ਵੀ ਬਾਕੀ ਚੀਜ਼ਾਂ ਕਰਕੇ ਤਾਂ ਉਹਨਾਂ ਦੇ ਨਾਲ ਥੋੜਾ ਆਜ਼ਾਦੀ ਆਈ ਹੈ ਜੀ ਜੇ ਆਪਾਂ ਦੇਖੀਏ. ਹੈਲੋ
ਹਾਂਜੀ 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 ਅਮਿਤ
ਮੇਰਾ ਸਿੱਧਾ ਜਿਹਾ ਸਵਾਲ ਇਹੀ ਆ ਜੀ ਉਹਨਾਂ ਦੀ ਜਿਹੜੀ ਆਪਾਂ ਉਹਨਾਂ ਨੂੰ ਹਿੰਸਾ ਦੇ ਪੁਜਾਰੀ ਕਹਿੰਦੇ ਆ, ਬਟ ਜਾਂ ਤੁਸੀਂ ਦੇਖ ਲਓ ਕਲਕੱਤੇ ਗਏ ਉਹਨਾਂ ਨੇ ਉੱਥੇ ਜਾ ਕੇ ਮੌਨ ਵਰਤ ਰੱਖਿਆ ਵੀ ਮੈਂ ਜਾਵਾਂਗਾ ਇੱਥੇ ਦੰਗੇ ਨਹੀਂ ਹੋਣਗੇ, ਉਹਨਾਂ ਦੇ ਜਾਣ ਦੇ ਬਾਵਜੂਦ ਕਿਸੇ ਨੇ ਨਹੀਂ ਉਹਨਾਂ ਦੀ ਮੰਨੀ ਉੱਥੇ ਕਿੱਦਾਂ ਵੱਢ ਬਣਾਂਗਾ ਕਲਕੱਤੇ ਤੋਂ ਸ਼ੁਰੂ ਹੋਇਆ ਸੀ, ਤੇ ਫਿਰ ਪੰਜਾਬ ਵਿੱਚ ਵੀ ਆਪਣੇ ਇੱਧਰਲੇ ਪਾਸੇ ਦੇਖੀਏ ਜਿਹੜਾ ਪਾਕਿਸਤਾਨ ਉੱਧਰ ਵੀ ਬਟਵਾਰੇ ਵੇਲੇ ਲੋਕੀ ਮਰ ਗਏ, ਪਹਿਲਾਂ ਤਾਂ ਬਟਵਾਰਾ ਹੀ ਨਹੀਂ ਸੀ ਹੋਣਾ ਚਾਹੀਦਾ ਜੇ ਲੋਕੀ ਇਹਨਾਂ ਦੀ ਗੱਲ ਮੰਨਦੇ ਹੁੰਦੇ ਜੇ ਇਹਨਾਂ ਨੂੰ ਕਹਿ ਲਓ ਵੀ ਜੇ ਇਹਨਾਂ ਦੇ ਰਾਸਤੇ ਤੇ ਚੱਲਦੇ ਹੁੰਦੇ, ਸੋ ਮੇਰੇ ਹਿਸਾਬ ਨਾਲ ਅੱਜ ਵੀ ਜੇ ਮੈਜੋਰਟੀ ਆਫ ਇੰਡੀਅਨ ਲੋਕਾਂ ਦੀ ਆਪਾਂ ਗੱਲ ਕਰੀਏ ਉਹ ਕੋਈ ਵੀ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ, ਸੋ ਮੇਰੇ ਹਿਸਾਬ ਨਾਲ ਫਿਰ ਜਦੋਂ ਕੋਈ ਸਹਿਮਤ ਹੀ ਨਹੀਂ ਸੀਗਾ ਇਹਨਾਂ ਦੀ ਗੱਲ ਦੇ ਨਾਲ ਫਿਰ ਆਪਾਂ ਇਹਨਾਂ ਨੂੰ ਕਿਉਂ ਇੰਨਾ ਹਾਈਲਾਈਟ ਵੀ ਜਾਂ ਤਾਂ ਕੋਈ ਕੀਤੀ ਹੋਵੇ ਕੰਟਰੀਬਿਊਸ਼ਨ ਬਾਹਰਲੇ ਲੋਕੀ ਜਿਹੜੇ ਮੁਲਕ ਕਹੀ ਤਾਂ ਜਾਂਦੇ ਬਟ ਕਿਸੇ ਨੇ ਮੰਨੀ ਨਹੀਂ ਇਹਨਾਂ ਦੀ, ਫਿਰ ਉਹ ਕਿੱਥੋਂ ਉਹਨਾਂ ਨੂੰ ਆਪਾਂ ਮੰਨ ਲਈਏ ਜੀ ਜਾਂ ਤਾਂ ਮੰਨਿਆ ਹੁੰਦਾ ਬਟਵਾਰਾ ਨਾ ਹੋਇਆ ਹੁੰਦਾ ਲੋਕੀ ਇਹਨਾਂ ਦੇ ਕਹਿਣੇ ਤੇ ਨਾ ਮਰੇ ਹੁੰਦੇ, ਜਦੋਂ ਵੱਢ 15-20 lakh ਬੰਦਾ ਵੀ ਮਰ ਗਿਆ ਬਟਵਾਰਾ ਵੀ ਹੋ ਗਿਆ ਫਿਰ ਇਹਨਾਂ ਦਾ
ਜੀ ਤੁਹਾਡੀ ਗੱਲ ਆਗੇ ਜੀ ਆ ਗਿਆ ਤੁਹਾਡਾ ਪੁਆਇੰਟ ਆ ਗਿਆ ਹਾਂਜੀ ਅਮਿਤ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਪੁਆਇੰਟ ਤੁਸੀਂ ਹਾਂਜੀ ਇਸ ਗੱਲ ਦਾ ਤੁਸੀਂ ਸਵਾਲ ਪੁੱਛਿਆ ਮੈਂ ਤੁਹਾਨੂੰ ਜਵਾਬ ਦਿੰਦਾ ਅਮਿਤ ਸਾਹਿਬ ਠੀਕ ਹੈ ਜੀ ਅਮਿਤ ਸਾਹਿਬ ਜਿਹੜੇ ਤੁਸੀਂ ਸਵਾਲ ਪੁੱਛੇ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਵਾਲ ਅੱਜ ਵੀ ਬਹੁਤ ਸਾਰੇ ਲੋਕ ਪੁੱਛਦੇ ਨੇ ਔਰ ਅਮਿਤ ਸਾਹਿਬ ਮੈਂ ਇਹ ਵੀ ਗੱਲ ਕਹਿ ਦਵਾਂ ਇੱਥੇ ਅਮਿਤ ਜੀ ਤੁਹਾਨੂੰ ਕਿ ਇਹ ਸਾਰੇ ਸਵਾਲ ਉਸ ਦੌਰ ਦੇ ਵਿੱਚ ਆਰਐਸਐਸ ਵੀ ਪੁੱਛਿਆ ਕਰਦੀ ਸੀਗੀ ਔਰ ਇਸੇ ਕਾਰਨ ਆਰਐਸਐਸ ਦੇ ਜਿਹੜੇ ਇੱਕ ਕਾਰਕੁਨ ਨੇ ਨੱਥੂ ਰਾਮ ਗੌਡਸੇ ਸਾਹਿਬ ਉਹਨਾਂ ਨੇ ਮਹਾਤਮਾ ਗਾਂਧੀ ਹੋਣਾ ਦਾ ਕਤਲ ਵੀ ਕਰ ਦਿੱਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਨਾਂ ਦਾ ਵੀ ਇਹ ਐਲੀਗੇਸ਼ਨ ਸੀਗਾ ਹੁਣ ਇਹ ਸਹੀ ਸੀ ਗਲਤ ਸੀਗਾ ਕਿ ਉਸ ਸਮੇਂ ਦੇ ਕੁਛ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਮਹਾਤਮਾ ਗਾਂਧੀ ਜਿਹੜੇ ਨੇ ਉਹ ਪਾਕਿਸਤਾਨ ਦੀ ਸਾਈਡ ਜ਼ਿਆਦਾ ਲੈ ਰਹੇ ਨੇ ਮਹਾਤਮਾ ਗਾਂਧੀ ਜਿਹੜੇ ਨੇ ਉਹ ਮੁਸਲਿਮ ਕਮਿਊਨਿਟੀ ਦੇ ਜ਼ਿਆਦਾ ਵੱਡੇ ਖੈਰ ਖਵਾਹ ਬਣੇ ਹੋਏ ਨੇ ਸੋ ਮੁਸਲਿਮ ਕਮਿਊਨਿਟੀ ਦੇ ਜ਼ਿਆਦਾ ਵੱਡੇ ਖੈਰ ਖਵਾਹ ਬਣਨ ਦੀ ਉਹਨਾਂ ਨੂੰ ਸਜ਼ਾ ਭੁਗਤਣੀ ਪਈ ਉਹਨਾਂ ਨੂੰ ਪਾਕਿਸਤਾਨ ਦੀ ਸਾਈਡ ਲੈਣ ਦੀ ਜਿਹੜੀ ਸਜ਼ਾ ਭੁਗਤਣੀ ਪਈ ਇਹ ਉਸ ਸਮੇਂ ਦੇ ਕੁਛ ਆਰਐਸਐਸ ਦੇ ਮੈਂਬਰਸ ਦਾ ਕਹਿਣਾ ਸੀਗਾ ਤੁਹਾਡੇ ਵੀ ਜਿਹੜੇ ਸਵਾਲ ਨੇ ਅੱਜ ਉਸੇ ਤਰਸ ਦੇ ਉੱਤੇ ਹੈਗੇ ਨੇ ਅਮਿਤ ਜੀ ਔਰ ਮੈਂ ਤੁਹਾਨੂੰ ਅਮਿਤ ਸ਼ਾਹ ਕਹਿਣ ਲੱਗਾ ਸੀ ਵੈਸੇ ਮੈਨੂੰ ਤੁਹਾਡਾ ਲਾਸਟ ਨੇਮ ਨਹੀਂ ਪਤਾ ਪਰ ਅਮਿਤ ਜੀ ਮੈਂ ਇੰਨੀ ਗੱਲ ਵੀ ਤੁਹਾਨੂੰ ਕਹਿ ਦਿੰਦਾ ਕਿ ਉਹਨਾਂ ਦਾ ਕੀ ਫਾਇਦਾ ਹੋਇਆ ਇਹ ਤੇ ਡਿਬੇਟੇਬਲ ਹਮੇਸ਼ਾ ਹੀ ਰਹੇਗਾ ਜਿਹੜੀ ਗੱਲ ਹੁਣ ਤੁਸੀਂ ਵੀ ਕਹਿ ਦਿੱਤੀ ਕਿ ਦੋ ਬੱਕਰੀਆਂ ਰੱਖਣ ਦੇ ਨਾਲ ਕੋਈ ਆਜ਼ਾਦੀ ਨਹੀਂ ਲੈ ਲਈ ਉਹਨਾਂ ਨੇ ਮੈਂ ਸਿਮਰਨ ਜੀ ਤੁਹਾਨੂੰ ਪਤਾ ਹੈ ਕਿ ਫਾਦਰ ਆਫ ਦਾ ਨੇਸ਼ਨ ਜਿਹੜਾ ਮਹਾਤਮਾ ਗਾਂਧੀ ਨੂੰ ਕਿਹਾ ਜਾਂਦਾ ਇਹ ਟਾਈਟਲ ਉਹਨਾਂ ਨੂੰ ਕਿਹਨੇ ਦਿੱਤਾ ਹੈ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਏਗਾ ਕਿ ਪਹਿਲੀ ਵਾਰੀ 1944 ਦੇ ਵਿੱਚ ਜਦੋਂ ਸਿੰਗਾਪੁਰ ਰੇਡੀਓ ਦੇ ਉੱਤੇ ਸੁਭਾਸ਼ ਚੰਦਰ ਬੋਸ ਜੀ ਨੇ ਆਪਣਾ ਲੈਕਚਰ ਦੇ ਰਹੇ ਸੀਗੇ ਉਸ ਵੇਲੇ ਸੁਭਾਸ਼ ਚੰਦਰ ਬੋਸ ਨੇ 1944 ਦੇ ਵਿੱਚ ਸਿੰਗਾਪੁਰ ਰੇਡੀਓ ਦੇ ਵਿੱਚ ਉਹਨਾਂ ਨੂੰ ਐਡਰੈਸ ਕੀਤਾ ਸੀਗਾ ਫਾਦਰ ਆਫ ਦਾ ਨੇਸ਼ਨ ਉਸ ਤੋਂ ਬਾਅਦ ਸਰੋਜਨੀ ਨਾਇਡੂ ਨੇ ਉਸ ਤੋਂ ਬਾਅਦ ਸਰੋਜਨੀ ਨਾਇਡੂ ਨੇ ਉਹਨਾਂ ਨੇ ਉਹਨਾਂ ਨੂੰ ਮਹਾਤਮਾ ਗਾਂਧੀ ਨੂੰ ਫਾਦਰ ਆਫ ਦਾ ਨੇਸ਼ਨ ਐਡਰੈਸ ਕੀਤਾ ਸੀਗਾ ਅੱਜ ਤੁਹਾਨੂੰ ਮੈਂ ਬਹੁਤ ਸਾਰੇ ਰੈਫਰੈਂਸਿਸ ਦੇ ਸਕਦਾ ਸਮਾਂ ਬੜਾ ਘੱਟ ਹੈ ਅਸੀਂ ਦਰਅਸਲ ਹਿਸਟਰੀ ਬੜੀ ਘੱਟ ਪੜ੍ਹਦੇ ਹਾਂ ਥੋੜ੍ਹਾ ਪੜ੍ਹੀਏ ਹਿਸਟਰੀ ਫਿਰ ਸਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਿਉਂ ਉਹਨਾਂ ਨੂੰ ਤੁਸੀਂ ਜਿਹੜੀ ਸਵਾਲ ਬਾਰ ਬਾਰ ਪੁੱਛ ਰਹੇ ਹੋ ਇਹ ਆਰਐਸਐਸ ਵੀ ਬਹੁਤ ਪੁੱਛਦੀ ਹੈ ਸਵਾਲ ਆਰਐਸਐਸ ਦੇ ਸਿਰਫ ਸਵਾਲ ਹੀ ਨਹੀਂ ਪੁੱਛਦੀ ਲੇਕਿਨ ਆਰਐਸਐਸ ਨੇ ਤਾਂ ਕਤਲ ਹੀ ਕਰ ਦਿੱਤਾ ਤੁਹਾਨੂੰ ਪਤਾ ਹੈ ਕਿ ਅੱਜ ਇਸ ਲਈ ਅੱਜ ਸੋਨੀਆ ਗਾਂਧੀ ਜੀ ਵੀ ਕਹਿ ਰਹੇ ਨੇ ਕਿ ਅੱਜ ਬੀਜੇਪੀ ਵਾਲੇ ਜਿਹੜੇ ਨੇ ਜੀ ਉਹ ਗਲਤ ਕਰ ਰਹੇ ਨੇ ਕਿ ਮਹਾਤਮਾ ਗਾਂਧੀ ਦੀ ਲੇਕਿਨ ਇਹਨਾਂ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਆਈਡੀਓਲੋਜੀ ਸੀਗੀ ਉਹਨਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਮਹਾਤਮਾ ਗਾਂਧੀ ਉਹਨਾਂ ਦਾ ਕਤਲ ਹੀ ਕਰ ਦਿੱਤਾ ਸਿਰਫ ਸਵਾਲ ਨਹੀਂ ਪੁੱਛੇ ਬਲਕਿ ਮਹਾਤਮਾ ਗਾਂਧੀ ਦਾ ਕਤਲ ਵੀ ਕਰ ਦਿੱਤਾ ਸਰ ਗੱਲ ਇਹ ਆ ਕਿ ਜਦੋਂ ਮਹਾਤਮਾ ਗਾਂਧੀ ਕਲਕੱਤਾ ਪਹੁੰਚੇ ਟ੍ਰੇਨ ਦੇ ਉੱਤੇ ਬਹੁਤ ਸਾਰੇ ਲੋਕ ਉੱਥੇ ਬਾਹਰ ਖੜੇ ਬੜਾ ਕੁਛ ਹੋਇਆ ਤੇ ਉਹਨਾਂ ਨੂੰ ਅੰਗਰੇਜ਼ ਸਰਕਾਰ ਕਹਿ ਰਹੀ ਹੈ ਕਿ ਜੀ ਕੀ ਕਰ ਰਹੇ ਹੋ ਤੁਸੀਂ ਇਸ ਬੰਦੇ ਨੂੰ ਕੰਟਰੋਲ ਨਹੀਂ ਕਰ ਰਹੇ ਕਿਉਂ ਨਹੀਂ ਕਰ ਪਾ ਰਹੇ ਇਹਨੂੰ ਉਹਨਾਂ ਦਾ ਜਵਾਬ ਸੀਗਾ ਅੰਗਰੇਜ਼ ਅਫਸਰਾਂ ਦਾ ਆਪਣੇ ਸੀਨੀਅਰਸ ਨੂੰ ਜਵਾਬ ਇਸ ਸੀਗਾ ਉਹ ਕਹਿੰਦੇ ਜੀ ਗੱਲ ਇਹ ਹੈ ਕਿ ਬੰਦਾ ਜਿੱਥੇ ਵੀ ਜਾਂਦਾ ਹੈ ਇਹ ਨਿਹੱਥਾ ਜਾਂਦਾ ਹੈ ਹੱਥ ਜਿਹਦੇ ਕੋਈ ਹਥਿਆਰ ਨਹੀਂ ਉਹਨਾਂ ਨਾਲ ਹਥਿਆਰ ਹੋਏ ਤੇ ਅਸੀਂ ਵੀ ਸਾਹਮਣੇ ਗੋਲੀ ਮਾਰ ਦਈਏ ਹੁਣ ਕਿਉਂਕਿ ਬੰਦਾ ਨਿਹੱਥਾ ਜਾਂਦਾ ਹੈ ਔਰ ਨੋਨ ਵਾਇਲੈਂਸ ਦੀ ਗੱਲ ਕਰਦਾ ਹੈ ਤੇ ਸਾਹਮਣੇ ਉਹ ਗੋਲੀ ਮਾਰਨਾ ਇਹਨੂੰ ਮੁਮਕਿਨ ਨਹੀਂ ਹੈ ਹਾਂ ਇਹਨੂੰ ਠੀਕ ਹੈ ਜੀ ਅਸੀਂ ਦੇਸ਼ ਦਰੋਹ ਜਾਂ ਕੋਈ ਐਸੇ ਕਾਨੂੰਨਾਂ ਦੇ ਤਹਿਤ ਇਹਨੂੰ ਜੇਲ੍ਹ ਦੇ ਵਿੱਚ ਤਾਂ ਪਾ ਸਕਦੇ ਹਾਂ ਇਹਨੂੰ ਜੇਲ੍ਹ ਲਿਜਾ ਸਕਦੇ ਹਾਂ ਲੇਕਿਨ ਇਸ ਨਿਹੱਥੇ ਬੰਦੇ ਨੂੰ ਗੋਲੀ ਨਾ ਮਾਰਨਾ ਬੜਾ ਮੁਸ਼ਕਿਲ ਆ ਹੁਣ ਇਹਦੇ ਕੋਲ ਹਥਿਆਰ ਹੋਵੇ ਜੇ ਹਥਿਆਰਬੰਦ ਮੂਵਮੈਂਟ ਹੋਵੇ ਫਿਰ ਤਾਂ ਅਸੀਂ ਫਟ ਖਤਮ ਕਰ ਦਈਏ ਸੋ ਇੱਕ ਤੇ ਉਹਨਾਂ ਦਾ ਜਿਹੜਾ ਇਹ ਸਟਾਈਲ ਸੀਗਾ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਲੋਕ ਇਨਫਲੂਐਂਸ ਹੋਏ ਬਲੈਕ ਮੂਵ ਮੈਂ ਤੁਹਾਨੂੰ ਹੁਣੇ ਜ਼ਿਕਰ ਕਰਕੇ ਹਟਿਆ ਹੀ ਹਾਂ ਕਿ ਬਲੈਕ ਮੂਵਮੈਂਟ ਜਿਹੜੀ ਅਮਰੀਕਾ ਦੇ ਵਿੱਚ ਚੱਲੀ ਹੈ ਠੀਕ ਹੈ ਨਹੀਂ ਮਾਰਟਿਨ ਲੂਥਰ ਕਿੰਗ ਜਿਹੜੇ ਸੀਗੇ ਜਿਹੜੇ ਕਿ ਬਲੈਕ ਸਿਵਲ ਰਾਈਟਸ ਦੀ ਜਿਹੜੇ ਲੀਡਰ ਸੀਗੇ ਜਿਹੜੇ ਕਿ ਰੱਬ ਮੰਨਦਾ ਅੱਜ ਬਲੈਕ ਕਮਿਊਨਿਟੀ ਸਾਰੀ ਉਹਨਾਂ ਨੂੰ ਉਹ ਉਹਨਾਂ ਨੇ ਹੀ ਵਾਜ਼ ਹੈਵਿਲੀ ਇਨਫਲੂਐਂਸਡ ਬਾਈ ਮਹਾਤਮਾ ਗਾਂਧੀ ਉਹ ਮਹਾਤਮਾ ਗਾਂਧੀ ਨੂੰ ਆਪਣਾ ਗੁਰੂ ਮੰਨਦੇ ਸੀਗੇ ਹੁਣ ਆ ਜਾਓ ਨੈਲਸਨ ਮੰਡੇਲਾ ਤੇ ਸਾਊਥ ਅਫਰੀਕਾ ਵੱਲ ਚਲੇ ਜਾਂਦੇ ਆ ਨੈਲਸਨ ਮੰਡੇਲਾ ਉਹ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਇੱਥੇ ਮੂਵਮੈਂਟ ਚੱਲੀ ਹੈਗੀ ਆ ਓਪਰੇਸ਼ਨ ਦੇ ਖਿਲਾਫ ਉਹਦੇ ਵਿੱਚ ਜਿਹੜਾ ਇਨਫਲੂਐਂਸ ਰਿਹਾ ਸਭ ਤੋਂ ਵੱਡਾ ਇਨਫਲੂਐਂਸ ਨੈਲਸਨ ਮੰਡੇਲਾ ਹੋਣਾ ਦੇ ਮੁਤਾਬਿਕ ਕਿ ਜੀ ਉਹ ਮਹਾਤਮਾ ਗਾਂਧੀ ਹੋਣਾ ਦਾ ਰਿਹਾ ਸਾਇੰਟਿਸਟ ਦੁਨੀਆ ਵਿੱਚ ਤੁਸੀਂ ਬੜੇ ਸਾਰੇ ਨਾਮ ਸਾਇੰਟਿਸਟ ਦੇ ਸੁਣੇ ਹੋ ਪਰ ਐਲਬਰਟ ਆਇਨਸਟਾਈਨ ਦੇ ਜੇ ਤੁਸੀਂ ਬਿਆਨ ਪੜ੍ਹੋ ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਐਲਬਰਟ ਆਇਨਸਟਾਈਨ ਦੇ ਜੇ ਤੁਸੀਂ ਬਿਆਨ ਪੜ੍ਹੋ ਤਾਂ ਉਹ ਕਹਿੰਦੇ ਜੀ ਸ਼ਾਇਦ ਲੋਕਾਂ ਨੂੰ ਯਕੀਨ ਹੀ ਨਹੀਂ ਆਏਗਾ ਅੱਜ ਤੋਂ 100-200 ਸਾਲ ਬਾਅਦ ਕਿ ਐਸਾ ਕੋਈ ਇਨਸਾਨ ਇਸ ਧਰਤੀ ਦੇ ਉੱਤੇ ਆਇਆ ਵੀ ਹੈ ਹਾਲਾਂਕਿ ਇੰਟਰਸਟਿੰਗ ਚੀਜ਼ ਇਹ ਸੀਗੀ ਕਿ ਜਦੋਂ ਟਾਈਮ ਮੈਗਜ਼ੀਨ ਨੇ ਹਾਲਾਂਕਿ ਉਹਨਾਂ ਨੂੰ ਮੈਨ ਆਫ ਦਾ ਈਅਰ 1930 ਦੇ ਵਿੱਚ ਅਵਾਰਡ ਦਿੱਤਾ ਸੀ ਟਾਈਮ ਮੈਗਜ਼ੀਨ ਨੇ ਲੇਕਿਨ ਜਦੋਂ ਇਸੇ ਮੈਗਜ਼ੀਨ ਦੁਆਰਾ ਪਰਸਨ ਆਫ ਦਾ ਸੈਂਚੁਰੀ ਕੱਢਣ ਦੀ ਕੋਸ਼ਿਸ਼ ਕੀਤੀ ਕਿ 1999 ਦੇ ਵਿੱਚ ਕਿ 1999 ਦੇ ਵਿੱਚ ਕਿ 100 ਸਾਲ ਦੇ ਵਿੱਚ ਕਿਹੜਾ ਐਸਾ ਸ਼ਖਸ ਆ ਜਿਹਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਕੰਮ ਕੀਤਾ ਹੈ ਅਤੇ ਉਹਦੇ ਵਿੱਚ ਐਲਬਰਟ ਆਇਨਸਟਾਈਨ ਨੰਬਰ 1 ਤੇ ਸੀਗੇ ਜਿਹੜੇ ਕਿ ਆਪਣੇ ਗੁਰੂ ਮੰਨਦੇ ਸੀ ਜਾਂ ਇਹਨਾਂ ਨੂੰ ਵਧੀਆ ਗਿਣਦੇ ਸੀਗੇ ਮਹਾਤਮਾ ਗਾਂਧੀ ਨੂੰ ਪਰ ਮਹਾਤਮਾ ਗਾਂਧੀ ਨੰਬਰ 2 ਤੇ ਰਹਿ ਗਏ ਐਲਬਰਟ ਆਇਨਸਟਾਈਨ ਨੰਬਰ 1 ਤੇ ਸੀਗਾ ਬਹੁਤ ਸਾਰੀਆਂ ਦੁਨੀਆ ਦੀਆਂ ਮੂਵਮੈਂਟਸ ਇਹਦੇ 'ਤੇ ਪ੍ਰਭਾਵਿਤ ਹੈ ਜਦੋਂ ਦਲਾਈ ਲਾਮਾ ਸਾਹਿਬ ਨੂੰ ਅਵਾਰਡ ਦਿੱਤਾ ਗਿਆ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀਗਾ ਅਤੇ ਉਸ ਸਮੇਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਵਾਰਡ ਹੈ ਇਹ ਇਨ ਪਾਰਟ ਟ੍ਰਿਬਿਊਟ ਹੈ ਮਹਾਤਮਾ ਗਾਂਧੀ ਨੂੰ ਦਲਾਈ ਲਾਮਾ ਸਾਹਿਬ ਮਤਲਬ ਅੱਜ ਤੁਹਾਨੂੰ ਜਿਹੜੇ ਅੱਜ ਦੇ ਦਲਾਈ ਲਾਮਾ ਨੇ, ਹੀ ਇਜ਼ ਦ ਲੀਡਰ ਆਫ ਬੁੱਧ ਰਿਲੀਜਨ, ਮਤਲਬ ਇੱਕ ਧਾਰਮਿਕ ਗੁਰੂ ਜਿਹੜਾ ਇੱਕ ਪੂਰਾ ਧਰਮ ਦੁਨੀਆ ਭਰ ਦੇ ਵਿੱਚ ਬੁੱਧ ਧਰਮ ਨੂੰ ਜਿਹੜੇ ਰਿਪ੍ਰੈਜੈਂਟ ਕਰਦੇ ਨੇ ਉਹਨਾਂ ਨੂੰ ਜਦੋਂ ਵੋਟ ਦਿੱਤਾ ਜਾ ਰਿਹਾ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਟ੍ਰਿਬਿਊਟ ਹੈ ਮਹਾਤਮਾ ਗਾਂਧੀ ਨੂੰ, ਇਹ ਬੁੱਧ ਧਰਮ ਵੱਲੋਂ ਦੇ ਲੀਡਰ ਨੂੰ ਅਵਾਰਡ ਦੇਣ ਦੇ ਸਮੇਂ ਗੱਲ ਹੋ ਰਹੀ ਹੈ। ਸੋ ਆਈ ਕੈਨ ਗੋ ਔਨ, ਮਤਲਬ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਜਿਹਦੇ ਬਾਰੇ ਕਿ ਅਸੀਂ ਇਹ ਜ਼ਿਕਰ ਕਰ ਸਕਦੇ ਹੈਗੇ ਹਾਂ। ਦੂਸਰਾ ਜੇ ਤੁਹਾਨੂੰ ਯਾਦ ਹੋਏ, ਮਤਲਬ ਜੌਨ ਲੈਨਨ ਲੈ ਲਓ, ਐਲ ਗੋਰ ਲੈ ਲਓ, ਐਲ ਗੋਰ ਜਿਹੜੇ ਵਾਈਸ ਪ੍ਰੈਜੀਡੈਂਟ ਰਹਿ ਚੁੱਕੇ ਨੇ, ਬਰਾਕ ਓਬਾਮਾ, ਸੋ ਮੈਨੀ ਪੀਪਲ ਹੈਵ ਬੀਨ ਇਨਫਲੂਐਂਸਡ ਜੋ ਉਹਨਾਂ ਨੇ ਜੋ ਗੱਲਬਾਤ ਕੀਤੀ ਸੀਗੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਰੱਖੀ ਹੈ। ਔਰ ਮੈਂ ਸਮਝਦਾ